9431548 437242 3158 ਤੇ ਤੁਸੀਂ ਗੱਲਬਾਤ ਕਰ ਲੈਣੀ ਆ ਤੇ ਸੋਨਾ ਖਰੀਦਣਾ ਚਾਹੁੰਦੇ ਹੋ ਵੱਖੇ ਵੱਖੇ ਰੰਗਾਂ ਡਿਜ਼ਾਈਨ ਵਿੱਚ ਪਹੁੰਚਿਆ ਹੋਇਆ ਰੋਇਲ ਦੁਬਈ ਜੂਲਰਸ 905-676-1212 905-676-1212 ਮੁੜ ਕੇ ਫਿਰ ਆਪਾਂ ਜਸਵਿੰਦਰ ਯਾਦ ਜੀ ਨਾਲ ਗੱਲਬਾਤ ਕਰਦੇ ਹਾਂ ਸਾਡੀ ਲਾਈਨ ਜੁੜੀ ਹੋਈ ਆ ਖਬਰਾਂ ਲੈ ਕੇ ਪਹੁੰਚੇ ਹਨ 770 AM ਡਾਇਲ ਤੇ ਮਜੀਠੀਆ ਦੀ ਜ਼ਮਾਨਤ ਦਾ ਫੈਸਲਾ
ਜੀ ਬਿਲਕੁਲ ਜੀ ਇਹ ਬਹੁਤ ਹੀ ਐਂ ਕਹਿ ਲਈਏ ਕਿ ਪੰਜਾਬ ਤੇ ਨਾਲ ਦੀ ਨਾਲ ਸਾਡੇ NRI ਵੀਰ ਜਿੱਥੇ ਵੀ ਪੰਜਾਬ ਪੰਜਾਬੀਅਤ ਨਾਲ ਸੰਬੰਧਿਤ ਲੋਕ ਵੱਸਦੇ ਨੇ ਉਹ ਨੀਝ ਲਾ ਕੇ ਦੇਖ ਰਹੇ ਨੇ ਇਸ ਕੇਸ ਨੂੰ ਦੋ ਕੇਸਾਂ ਨੂੰ ਸਾਰੀ ਹੀ ਪੰਜਾਬੀਅਤ ਨੀਝ ਲਾ ਕੇ ਵੇਖ ਰਹੀ ਹੈ ਇੱਕ ਨਸ਼ਾ ਤਸਕਰੀ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਪੰਜਾਬ ਵਿੱਚ ਨਸ਼ਾ ਹੋਵੇ ਦੂਸਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ 215 ਵਾਲਾ ਕੇਸ ਦੋਨਾਂ ਹੀ ਕੇਸਾਂ ਨੂੰ ਜਿੱਥੇ ਵੀ ਪੰਜਾਬ ਦਾ ਕੋਈ ਵੀ ਚਿੜੀ ਜਨੌਰ ਪਰਿੰਦਾ ਮਨੁੱਖ ਵੱਸਦਾ ਹੈ ਉਹ ਇਸ ਨੂੰ ਦੇਖ ਰਿਹਾ ਕਿ ਉਹਨਾਂ ਦੇ ਪੰਜਾਬ ਵਿੱਚ ਕੀ ਹੋਇਆ ਕਿਉਂ ਹੋਇਆ ਕਿਵੇਂ ਹੋਇਆ ਤੇ ਹੁਣ ਇਹਦੇ ਉੱਤੇ ਅਦਾਲਤਾਂ ਪ੍ਰਸ਼ਾਸਨ ਕੀ ਕਰਦੀਆਂ
ਜੀ
ਉਹਦੇ ਵਿੱਚੋਂ ਦੂਸਰੇ ਕੇਸ ਦੀ ਵੀ ਅੱਜ ਅਸੀਂ ਗੱਲ ਕਰਾਂਗੇ ਇਸ ਤੋਂ ਪਹਿਲਾਂ ਪਹਿਲੇ ਕੇਸ ਦੀ ਗੱਲ ਕਰੀਏ ਮਜੀਠੀਆ ਵਾਲਾ ਕੇਸ ਜਿਹਦੀ ਸੁਣਵਾਈ ਕੱਲ੍ਹ ਹੋਈ ਸੀ ਤੇ ਜ਼ਮਾਨਤ ਦੀ ਜਿਹੜੀ ਕਹਿ ਲਈਏ ਕਿ ਫੈਸਲਾ ਰਾਖਵਾਂ ਰੱਖ ਲਿਆ ਸੀ ਅਦਾਲਤ ਨੇ ਪਰ ਉਹਨਾਂ ਨੇ ਫੈਸਲਾ ਜਾਰੀ ਕਰਕੇ ਜ਼ਮਾਨਤ ਰੱਦ ਕਰਤੀ ਜ਼ਮਾਨਤ ਰੱਦ ਕਰ ਦਿੱਤੀ ਹੈ ਤੇ 14 ਦਿਨਾਂ ਦੀ ਉਹ ਨਿਆਇਕ ਰਿਆਸਤ ਵਿੱਚ ਨੇ ਹੁਣ ਇਹ ਜਿਹੜੀ ਜ਼ਮਾਨਤ ਆ ਉਹ ਹਾਈ ਕੋਰਟ ਵਿੱਚ ਇਹ ਅਰਜ਼ੀ ਲਾਈ ਜਾਊਗੀ ਪਰ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਹਾਈ ਕੋਰਟ ਵਿੱਚ ਵੀ ਰੱਦ ਹੋਣੀ ਇਹ ਸੰਭਵ ਹੈ ਕਾਨੂੰਨੀ ਮਾਹਰ ਵੀ ਕਹਿੰਦੇ ਨੇ ਕਿ ਅਦਾਲਤ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਜਿਹੜੀ ਜ਼ਮਾਨਤ ਮਿਲਣੀ ਆ ਜਿਹੜਾ ਪ੍ਰੋਸੈਸ ਆ ਇਹ ਔਖਾ ਜਾਪ ਰਿਹਾ ਪਰ ਦੂਸਰੇ ਪਾਸਰੇ ਸ਼੍ਰੋਮਣੀ ਅਕਾਲੀ ਦਲ ਚਾਹੇ ਉਹ ਬੰਟੀ ਰਮਾਣਾ ਹੈ ਚਾਹੇ ਰੋਜ਼ੀ ਬਰਕੰਦੀ ਹੈ ਚਾਹੇ ਸਰਦਾਰ ਸੁਖਬੀਰ ਸਿੰਘ ਬਾਦਲ ਹੈ ਚਾਹੇ ਪ੍ਰੇਮ ਸਿੰਘ ਚੰਦੂ ਮਾਜਰਾ ਵਰਗੇ ਵੱਡੇ ਲੀਡਰ ਨੇ ਉਹ ਕਹਿ ਰਹੇ ਨੇ ਕਿ ਇਹ ਤਾਂ ਸਿਆਸਤ ਹੋ ਰਹੀ ਹੈ ਜੀ ਸਾਡੇ ਨਾਲ ਇਹ ਤਾਂ ਲਗਾਤਾਰ ਜਿਹੜਾ ਪਰਚਾ ਸਾਡੇ 'ਤੇ ਹੈ FIR ਹੈ ਨਸ਼ਿਆਂ ਦੇ ਵਿੱਚ ਉਹ ਸਿਆਸਤ ਹੈ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ ਹੋਰ ਕੁਝ ਨਹੀਂ ਮਜੀਠਾ ਸਾਹਿਬ ਨਿਆਇਕ ਰਿਆਸਤ ਵਿੱਚ ਨੇ ਤੇ ਨਾਲ ਦੀ ਨਾਲ ਹੁਣ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਜਾਊਗੀ ਉੱਥੇ ਕੀ ਫੈਸਲਾ ਆਉਂਦਾ ਇਹ ਵੀ ਵੇਖਣਾ ਹੋਊਗਾ ਪਰ ਮੈਂ ਇੱਕ ਗੱਲ ਕਹਿ ਦੇਵਾਂ ਕਿ ਚੰਨੀ ਸਰਕਾਰ ਦੇ ਵਿੱਚ ਜਿਹੜੇ ਗ੍ਰਹਿ ਮੰਤਰੀ ਸੀ ਤੇ ਨਾਲ ਦੀ ਨਾਲ ਉਪ ਮੁੱਖ ਮੰਤਰੀ ਸੀ ਸੁੱਖੀ ਰੰਧਾਵਾ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਨੇ ਇਹ FIR ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਸੀ ਗ੍ਰਹਿ ਮਿਨਿਸਟਰ ਹੁੰਦੇ ਹੋਏ ਉਹਨਾਂ ਨੇ ਕੱਲ੍ਹ ਟਵੀਟ ਕਰਕੇ ਕਿਹਾ ਕਿ ਰੱਬ ਦੇ ਘਰੇ ਦੇਰ ਹੈ ਹਨੇਰ ਨਹੀਂ ਉਹਨਾਂ ਨੇ ਕਿਹਾ ਕਿ ਜੋ ਕਹਿੰਦੇ ਸੀ ਕਿ ਇਹ ਤਾਂ ਜਿਹੜਾ ਕੇਸ ਹੈ ਇਹ ਸਿਰਫ ਵਿਖਾਵਾ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਵਾਲੇ ਵੀ ਇਹ ਕੇਸ ਵਿਖਾਵਾ ਹੈ ਤੇ ਕਹਿੰਦੇ ਹੁਣ ਤੁਸੀਂ ਵੇਖ ਸਕਦੇ ਹੋ ਕਿ ਇਹ ਵਿਖਾਵਾ ਹੈ ਜਾਂ ਫਿਰ ਇਹ ਅਸਲੀਅਤ ਵਿੱਚ ਅਸੀਂ FIR ਦਿੱਤੀ ਹੈ ਫਿਰ ਉਹਨਾਂ ਨੇ ਸ਼੍ਰੋਮਣੀ ਕਮੇਟੀ ਬਾਰੇ ਕਿਹਾ ਸ਼੍ਰੋਮਣੀ ਅਕਾਲੀ ਦਲ ਬਾਰੇ ਵੀ ਕਿਹਾ ਵੀ ਇਹ ਦੋਨੇ ਸੰਸਥਾਵਾਂ ਕਹਿੰਦੀਆਂ ਸੀ ਇੱਕ ਪਾਰਟੀ ਇੱਕ ਸੰਸਥਾ ਇਹ ਕਹਿੰਦੇ ਸੀ ਕਿ ਇਹ ਤਾਂ ਜੀ ਸਿਆਸਤ ਹੈ ਜਿਹੜੀ FIR ਹੈ ਸਿਆਸਤ ਦੇ ਵਿੱਚ ਕੱਟੀ ਗਈ ਹੈ ਸਿਆਸਤ ਤੋਂ ਪ੍ਰੇਰਿਤ ਹੈ ਕਹਿੰਦੇ ਜੇ ਸਿਆਸਤ ਤੋਂ ਪ੍ਰੇਰਿਤ ਸੀ ਫਿਰ ਕੋਰਟ ਨੇ ਸਾਡੀ FIR ਨੂੰ ਚੈਲੰਜ ਕਿਉਂ ਨਹੀਂ ਕੀਤਾ ਉਹਦੇ 'ਤੇ ਕਿੰਤੂ ਪ੍ਰੰਤੂ ਕਿਉਂ ਨਹੀਂ ਕੀਤਾ ਉਹਨਾਂ ਨੇ ਜਿਉਂ ਦੀ ਤਿਉਂ ਕਿਉਂ ਮੰਨ ਲਈ ਕੇਸ ਰਜਿਸਟਰਡ ਕੋ ਹੋ ਗਿਆ ਅਤੇ ਕੇਸ ਚੱਲ ਕਿਉਂ ਪਿਆ ਅਤੇ ਕੇਸ ਹੁਣ ਕਹਿੰਦੇ ਕਿੱਥੋਂ ਤਿਕਰ ਜਾ ਵੜਿਆ ਫਿਰ ਉਹ ਕਹਿੰਦੇ ਵੀ ਰੱਬ ਦੇ ਘਰੇ ਇਹਨਾਂ ਗੱਲਾਂ ਦਾ ਦੇਰ ਹੋ ਸਕਦਾ ਹਨੇਰ ਨਹੀਂ ਨਸ਼ਾ ਤਸਕਰੀ ਦੇ ਕੇਸ ਵਿੱਚ ਜਿੱਥੇ ਬਹੁਤੇ ਲੋਕ ਜੇਲ੍ਹ ਕੱਟ ਰਹੇ ਨੇ ਅਤੇ ਬਹੁਤੇ ਵੱਡੇ ਮਗਰਮੱਛ ਉਹ ਕਹਿੰਦੇ ਬਾਹਰ ਘੁੰਮ ਰਹੇ ਨੇ ਉਹਨਾਂ ਨੂੰ ਅਸੀਂ ਬਹੁਤ ਜਲਦੀ ਸਲਾਖਾਂ ਦੇ ਪਿੱਛੇ ਦੇਵਾਂਗੇ ਜੀ
ਕਿੰਨੀ ਸਜ਼ਾ ਹੋ ਸਕਦੀ ਆ
ਜਦੋਂ ਅਸੀਂ ਇਸ ਕੇਸ ਦਾ ਇਤਿਹਾਸ ਦੇਖਦੇ ਹਾਂ ਜਾਂ ਇਸ ਕੇਸ ਦੇ ਸੰਬੰਧ ਵਿੱਚ ਪਹਿਲਾਂ ਹੋਈਆਂ ਸਜ਼ਾਵਾਂ ਨੂੰ ਦੇਖਦੇ ਹਾਂ ਤਾਂ ਲਗਭਗ 10 ਸਾਲ ਦੀ ਜਿਹੜੀ ਸਜ਼ਾ ਹੈ ਉਹ ਇਸ ਕੇਸ ਵਿੱਚ ਹੋ ਸਕਦੀ ਹੈ ਜੀ
ਲਗਭਗ 10 ਦਿਨਾਂ ਨੂੰ ਅਸੀਂ ਮਿਲਦੇ ਹੁੰਦੇ ਆ ਕਿਹੜਾ ਹੌਸਪੀਟਲ ਫਲੋਰ ਇਹ ਬੁੱਕ ਕਰਨਗੇ ਵੀ ਮੈਂ ਤਾਂ ਬਿਮਾਰ ਹਾਂ ਮੈਨੂੰ ਤਾਂ ਬਿਮਾਰੀ ਹੈ ਮੈਂ ਤਾਂ ਹੌਸਪੀਟਲ ਦਾ ਪੂਰਾ ਬੁੱਕ ਕਰ ਲਾ ਉੱਥੋਂ ਹੀ ਰਨ ਕਰੂੰਗਾ ਕਿ ਦਵਾਈਆਂ ਬਹੁਤ ਸਾਰੀਆਂ ਡਰੱਗ ਤੋਂ ਬਣਦੀਆਂ ਨਾਲੇ ਹੌਸਪੀਟਲ ਦੇ ਕੰਮ ਆ ਜੂੰਗੀਆਂ
ਜੀ ਫਿਲਹਾਲ ਤਾਂ ਹਲੇ ਹਾਈ ਕੋਰਟ ਦੇ ਵਿੱਚ ਇੱਕ ਲੰਮੀ ਜੱਦੋ ਜਹਿਦ ਚੱਲੂਗੀ ਉਸ ਤੋਂ ਬਾਅਦ ਇਹ ਕੇਸ ਸੁਪਰੀਮ ਕੋਰਟ ਦੇ ਥੜੇ ਤੇ ਚੜੂਗਾ, ਫਿਰ ਸੁਪਰੀਮ ਕੋਰਟ ਦੇ ਵਿੱਚ ਬੈਂਸ ਹੋਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਇਸ ਕੇਸ ਦਾ ਕੋਈ ਮੂੰਹ ਸਿਰ ਨਿਕਲ ਕੇ ਸਾਹਮਣੇ ਆਊਗਾ ਕਿ ਅਸਲ ਵਿੱਚ ਵਾਪਰ ਕੀ ਰਿਹਾ। ਜਿਹੜੀ ਗੱਲ ਤੁਸੀਂ ਕਰੀ ਜਾਂਦੇ ਹੋ ਉਹ ਗੱਲ ਦੇ ਵਿੱਚ ਹਲੇ ਵਕਤ ਲੱਗੂਗਾ, ਉਦੋਂ ਤੀਕਰ ਵਕਤ ਚਾਹੀਦਾ ਵੀ ਹੈ ਕਿਉਂਕਿ ਗਾਂਹ ਦੀ ਗਾਂਹ ਪੈਂਤੜੇ ਤਿਆਰ ਕਰਨੇ ਆ। ਹੋ ਸਕਦਾ ਤੁਹਾਡੀ ਜਿਹੜੀ ਗੱਲ ਹੈ ਉਸੇ ਅਨੁਸਾਰ ਕੋਈ ਪੈਂਤੜਾ ਤਿਆਰ ਕਰ ਲਿਆ ਜਾਵੇ, ਪੈਂਤੜਾ ਵਰਤ ਲਿਆ ਜਾਵੇ, ਜਿਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਅਸੀਂ ਗੱਲ ਕੀਤੀ ਲਾਲੂ ਪ੍ਰਸ਼ਾਦ ਯਾਦਵ ਦੀ। ਕੱਲ੍ਹ ਹੀ ਅਸੀਂ ਗੱਲ ਕਰਕੇ ਹਟੇ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਿਹਤ ਦਾ ਹਵਾਲਾ ਦੇ ਗਏ ਸੀ ਕਿ ਮੇਰੀ ਸਿਹਤ, ਮੇਰੀ ਉਮਰ ਮੈਨੂੰ ਇਜਾਜ਼ਤ ਨਹੀਂ ਦਿੰਦੀ ਮੇਰੀ ਜਗ੍ਹਾ ਦੇ ਉੱਤੇ ਸਾਡੀ ਪਾਰਟੀ ਦੇ ਵੱਡੇ ਲੀਡਰ ਜਾਂ ਕਹਿ ਦਈਏ ਕਿ ਸਾਡੇ ਵਕੀਲ ਸਾਹਿਬਾਨ ਇਸ ਟ੍ਰਾਇਲ ਕੋਰਟ ਦੇ ਵਿੱਚ ਪੇਸ਼ ਹੋਇਆ ਕਰਨਗੇ। ਅੱਜ ਡਾਕਟਰ ਦਲਜੀਤ ਚੀਮਾ ਉਹਨਾਂ ਦੀ ਥਾਂ ਦੇ ਉੱਤੇ ਪੇਸ਼ ਹੋਏ ਤਾਂ ਹੋ ਸਕਦਾ ਕੋਈ ਇੱਦਾਂ ਦਾ ਪੈਂਤੜਾ ਕੱਢ ਲਿਆ ਜਾਵੇ, ਪਰ ਹਾਲੇ ਜਦੋਂ ਜਾਇਦ ਹੈ ਕਿ ਜ਼ਮਾਨਤ ਲੈ ਲਈ ਜਾਵੇ। ਜੀ
ਜੀ 770 AM ਡਾਲ 'ਤੇ ਸੁਣ ਰਹੇ ਹੋ ਤੁਸੀਂ ਵਿਰਾਸਤ ਰੇਡੀਓ, 770 AM ਡਾਲ 'ਤੇ ਸੁਣ ਰਹੇ ਹੋ ਅਤੇ ਦੇਖ ਰਹੇ ਹੋ ਵੱਖ ਵੱਖ ਚੈਨਲਾਂ ਦੇ ਉੱਪਰ। ਸੋ ਮੈਨੂੰ ਆ ਗੱਲ ਰਿਪੀਟ ਕਰਨੀ ਬੜੀ ਚੰਗੀ ਲੱਗਦੀ ਆ ਕਿਉਂਕਿ ਪ੍ਰਧਾਨ ਮੰਤਰੀ ਸਟੇਜ, ਦਿਸ ਇਜ਼ ਆਰ ਇੰਡੀਆ ਨਾਟ ਮਾਈ, ਦਿਸ ਇਜ਼ ਦਾ ਇੰਡੀਆ ਵੀ ਟਾਕਿੰਗ ਅਬਾਊਟ। ਪ੍ਰਧਾਨ ਮੰਤਰੀ ਖੜ੍ਹੇ ਆ ਬਈ ਕਾਂਗਰਸ ਨੇ ਸਾਨੂੰ ਲੁੱਟ ਲਿਆ ਅਤੇ ਲੁੱਟਣ ਵਾਲਾ ਉਹਨਾਂ ਦੀ ਸਟੇਜ 'ਤੇ ਬੈਠਾ, ਫਿਰ ਫੜ ਲਵੋ। ਦਿਸ ਇਜ਼ ਇੰਡੀਆ। ਸੋ ਮੈਂ ਦੱਸ ਦੇਵਾਂ ਜਿਹੜੇ ਬਹੁਤ ਬਹੁਤ ਹੀ ਪਿਆਰ ਕਰਦੇ ਆ ਆਪਾਂ ਤਾਂ ਲੋਕਾਂ ਨੂੰ ਕਰੀਦਾ, ਇਹਨਾਂ ਲੀਡਰਾਂ ਨੂੰ ਨਹੀਂ ਕਰੀਦਾ, ਸੋਰੀ ਟੂ ਸੇ। ਸੋ ਕਿਉਂਕਿ ਜੋ ਕੁਛ ਸਾਨੂੰ ਦੇਖਣ ਨੂੰ ਮਿਲਦਾ ਲਾਈਵ, ਆਪ ਬੋਲਦੇ ਆ ਖੱਬੇ ਪਾਸੇ ਬੈਠਾ, ਮੁਛ ਨੀਵੀਂ ਹੁੰਦੀ ਆ, ਅੱਖਾਂ 'ਚ ਪਾਣੀ ਨਹੀਂ ਆਉਂਦਾ ਕਿਉਂਕਿ ਇਹਨਾਂ ਨੇ ਖੁਦ ਖਾਧਾ ਹੁੰਦਾ ਪੈਸਾ। ਸੋ ਆਪ ਪ੍ਰਧਾਨ ਮੰਤਰੀ ਕਹਿ ਰਿਹਾ ਵੀ ਕਾਂਗਰਸ ਸਾਨੂੰ ਲੁੱਟਿਆ ਅਤੇ ਨਾਲੇ ਵੈਲਕਮ ਕਰਦੇ ਆ ਉੱਥੇ ਕੈਪਟਨ ਸਾਹਿਬ ਦਾ। ਸੱਚ ਆ, ਸੈਡ ਸਟੋਰੀ। ਸੋ ਜਿਹੜੇ ਸਪੋਰਟ ਕਰਦੇ ਨਾ ਇਹਨਾਂ ਲੋਕਾਂ ਨੂੰ, ਮੈਂ ਉਹਨਾਂ ਨੂੰ ਜਾਗਰਤ ਕਰਨਾ ਚਾਹੁੰਦਾ ਵੀ ਆਹ ਕੁਝ ਤੁਸੀਂ ਕਰ ਰਹੇ ਹਾਂ, ਆਹ ਕੁਝ ਕਰ ਰਹੇ ਹਾਂ, ਇਹਦੇ ਬਾਰੇ ਸੋਚਿਆ ਕਰੋ ਕੀ ਕੁਝ ਹੋ ਰਿਹਾ। ਸੋ ਪੈਸੇ ਦੀ ਜਿੱਤ ਆ, ਹੋਰ ਕੱਖ ਨਹੀਂ ਹੈਗੀ। ਪਰ ਕਹਿੰਦੇ ਵੀ ਅਦਾਲਤਾਂ ਵਿੱਚ ਦੇਰ ਹੋ ਸਕਦੀ ਆ, ਪਰ ਕਾਫੀ ਦੇਰ ਹੋ ਗਈ ਆ, ਪਰ ਨਹੀਂ ਕੋਈ ਸਫਾਈ ਹੋ ਰਹੀ। ਲਓ ਜੀ, ਬਹੁਤ ਸਾਰੀਆਂ ਖਬਰਾਂ ਵੱਲ ਹੋਰ ਵੀ ਆਪਾਂ ਜਾਣਾ। ਸੋ ਇਹਨਾਂ ਲੀਡਰਾਂ ਦੀ ਆਪਾਂ ਗੱਲਬਾਤ ਕਰ ਲਈ ਆ, ਹੁਣ ਇੱਕ ਗੋਲੀਕਾਂਡ ਦੀ ਵੀ ਗੱਲਬਾਤ ਕਰ ਲਈਏ। ਕੇਸ ਰੱਦ ਕਰਵਾਉਣ ਲਈ ਕੌਣ ਪਹੁੰਚੇ ਹਾਈਕੋਰਟ ਦੇ ਵਿੱਚ?
ਜੀ ਬਿਲਕੁਲ ਜੀ, ਇਹ ਕੇਸ ਐਂ ਕਹਿ ਲਓ ਕਿ 2015 ਵਿੱਚ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦੇ ਵਿੱਚ ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲੀ ਸੀ, ਇਹ ਉਸ ਗੋਲੀਕਾਂਡ ਦਾ ਕੇਸ ਹੈ। ਮੈਂ ਅਕਸਰ ਕਿਹਾ ਕਿ ਦੋ ਚੀਜ਼ਾਂ ਉੱਤੇ ਹਰ ਪੰਜਾਬੀ ਦੀ ਨਿਗਾਹ ਹੈ ਕਿ ਉਹਨਾਂ ਦੇ ਪੰਜਾਬ ਵਿੱਚੋਂ ਨਸ਼ੇ ਦੀ ਸਮੱਸਿਆ ਕਦੋਂ ਹੱਲ ਹੋਊਗੀ, ਅਤੇ ਨਾਲ ਦੀ ਨਾਲ ਉਹਨਾਂ ਦੇ ਪੰਜਾਬ ਵਿੱਚ ਜੋ ਬੇਅਦਬੀਆਂ ਹੋ ਰਹੀਆਂ ਇਹ ਕਦੋਂ ਰੁਕਣਗੀਆਂ, ਅਤੇ ਹੋਈਆਂ ਬੇਅਦਬੀਆਂ ਵਿੱਚ ਫੈਸਲੇ ਕਦੋਂ ਆਉਣਗੇ, ਨਿਰਣੇ ਕਦੋਂ ਆਉਣਗੇ, ਜੇਲ੍ਹਾਂ ਕਦੋਂ ਹੋਣਗੀਆਂ, ਦੋਸ਼ੀ ਕਦੋਂ ਫੜੇ ਜਾਣਗੇ। ਪਹਿਲਾਂ ਅਸੀਂ ਗੱਲ ਕੀਤੀ ਨਸ਼ਾ ਤਸਕਰੀ ਵਾਲੇ ਕੇਸ, ਦੂਸਰਾ ਕੇਸ ਆ ਬਹਿਬਲ ਕਲਾਂ ਗੋਲੀਕਾਂਡ, ਜੋ ਸੈੱਟ ਬਣਾਈ ਹੋਈ ਹੈ ਉਹਨਾਂ ਨੇ, ਜਿਹੜੇ ਜਿਹੜੇ ਮੁਲਾਜ਼ਮ ਉਹਨਾਂ ਨੂੰ ਦੋਸ਼ੀ ਲੱਗਦੇ ਸੀ ਉਸ ਸਮੇਂ ਦੇ DGP ਸਮੇਤ ਸੈਣੀ ਤੋਂ ਲੈ ਕੇ ਥਾਣੇਦਾਰ ਤਿੱਕਰ ਦੀ ਲਿਸਟ ਹੈ ਜੀ ਇਹ। ਇਹਦੇ ਵਿੱਚ SSP ਚਰਨਜੀਤ ਸਿੰਘ ਵੀ ਹੈ, ਇਹਦੇ ਵਿੱਚ ਬਾਜੇਖਾਨੇ ਤੋਂ ਥਾਣੇਦਾਰ ਸਾਹਿਬਾਨ ਵੀ ਹੈ, ਸਮੇਤ ਸੈਣੀ ਵੀ ਹੈ, ਹੋਰ ਮੁਲਾਜ਼ਮ ਵੀ ਹੈ। ਉਹਨਾਂ ਸਾਰਿਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਚਾਰਜਸ਼ੀਟ ਸੀ ਜਿਹੜੀ ਉਹ ਫਰੀਦਕੋਟ ਦੀ ਜਿਹੜੀ ਸਥਾਨਕ ਅਦਾਲਤ ਸੀ ਉੱਥੇ ਪੇਸ਼ ਕਰ ਦਿੱਤੀ ਸੀ। ਹੁਣ ਇਹਨਾਂ ਮੁਲਾਜ਼ਮਾਂ ਨੇ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ, ਉਹ ਕਹਿੰਦੇ ਵੀ ਜਿਹੜੀ ਚਾਰਜਸ਼ੀਟ ਸਾਡੇ ਬਾਰੇ ਫਰੀਦਕੋਟ ਦੇ ਵਿੱਚ ਦਿੱਤੀ ਗਈ ਹੈ ਉਹ ਰੱਦ ਕੀਤੀ ਜਾਵੇ। ਉਹ ਕਹਿੰਦੇ ਅਸਲ ਵਿੱਚ ਸੈੱਟ ਮੁਲਜ਼ਮਾਂ ਉੱਤੇ ਕਾਰਵਾਈ ਕਰਨ ਦੀ ਬਜਾਏ ਮੁਲਾਜ਼ਮਾਂ ਉੱਤੇ ਕਾਰਵਾਈ ਕਰਨ ਵਿੱਚ ਤੁਲੀ ਹੋਈ ਹੈ
ਜੀ।
ਉਹਨਾਂ ਨੇ ਸਾਨੂੰ ਤਾਂ ਕਸੂਰਵਾਰ ਠਹਿਰਾਤਾ, ਚਾਰਜਸ਼ੀਟ ਵੀ ਦੇ ਦਿੱਤੀ, ਪਰ ਦੂਸਰੇ ਪਾਸੇ ਜਿਹੜੀ ਕਾਰਵਾਈ ਹੈ ਉਹ ਅਧੂਰੀ ਹੈ। ਜਿੰਨਾ ਚਿਰ ਉਹ ਕਾਰਵਾਈ ਪੂਰੀ ਹੋ ਕੇ ਨਹੀਂ ਆਉਂਦੀ ਉਨਾ ਚਿਰ ਸਾਨੂੰ ਚਾਰਜਸ਼ੀਟ ਕਰਕੇ ਕਿਉਂ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਇਹਦੇ ਉੱਤੇ ਹਾਈਕੋਰਟ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਲਗਭਗ ਇੱਕ ਹਫ਼ਤੇ ਦੇ ਵਿੱਚ ਆਪਣਾ ਜਿਹੜਾ ਜਵਾਬ ਹੈ ਉਹ ਦਾਇਰ ਕਰੇ, ਦੱਸੇ ਕਿ ਇਸ ਤਰੀਕੇ ਨਾਲ ਕਿਉਂ ਹੋ ਰਿਹਾ, ਕਿ ਜੋ ਮੁਲਾਜ਼ਮ ਉਸ ਵੇਲੇ ਡਿਊਟੀ 'ਤੇ ਤੈਨਾਤ ਸੀ ਜਾਂ ਜਿਨ੍ਹਾਂ ਦੇ ਕਹਿਣ 'ਤੇ ਹੋਇਆ ਸੀ ਉਹਨਾਂ ਨੂੰ ਤੁਸੀਂ ਚਾਰਜਸ਼ੀਟ ਕਰ ਲਿਆ, ਪਰ ਅਸਲੀ ਦੋਸ਼ੀ ਹਲੇ ਤੀਕਰ ਤੁਸੀਂ ਘੇਰਾਬੰਦੀ ਵਿਉਂਤਬੰਦੀ ਨਹੀਂ ਕਰ ਸਕੇ, ਆਈਡੈਂਟੀਫਾਈ ਨਹੀਂ ਕਰ ਸਕੇ, ਉਹਨਾਂ ਨੂੰ ਚਾਰਜਸ਼ੀਟ ਨਹੀਂ ਕਰ ਸਕੇ। ਇਹਦੇ ਸੰਬੰਧ ਵਿੱਚ ਤੁਸੀਂ ਆਪਣੀ ਗੱਲ ਆਪਣਾ ਪੱਖ ਰੱਖੋ। ਜਦੋਂ ਪੱਖ ਰੱਖਦੇ ਨੇ ਜਾਂ ਤਾਂ ਫਿਰ ਉਹਦੀ ਜਿਹੜੀ ਚਾਰਜਸ਼ੀਟ ਕੀਤੀ ਹੈ ਉਹ ਹਾਈ ਕੋਰਟ ਦੁਆਰਾ ਰੱਦ ਕਰ ਦਿੱਤੀ ਜਾਊਗੀ ਸਥਾਨਕ ਅਦਾਲਤ ਫਰੀਦਕੋਟ ਦੀ ਚੋਂ, ਜਾਂ ਫਿਰ ਉਹਨਾਂ ਨੂੰ ਨਾਲ ਆਪਣੇ ਪੱਖ ਵਿੱਚ ਇਹ ਕਹਿਣਾ ਪਊਗਾ ਕਿ ਅਸੀਂ ਬਹੁਤ ਜਲਦੀ ਜੋ ਅਸੀਂ ਦੋਸ਼ੀ ਕਰਾਰ ਦੇਣ ਜਾ ਰਹੇ ਹਾਂ ਜਾਂ ਦੂਸਰੀ ਜਿਹੜੀ ਚਾਰਜਸ਼ੀਟ ਹੈ ਉਹ ਵੀ ਅਸੀਂ ਫਰੀਦਕੋਟ ਦੀ ਅਦਾਲਤ ਵਿੱਚ ਜਮ੍ਹਾਂ ਕਰਾਉਣ ਜਾ ਰਹੇ ਹਾਂ, ਸਬਮਿਟ ਕਰਾਉਣ ਜਾ ਰਹੇ ਹਾਂ। ਪਰ ਇਹਦੇ ਲਈ ਫਿਰ ਵੇਟ ਕਰਨੀ ਪਊਗੀ ਕਿ ਕਦੋਂ ਤੀਕਰ ਇਹ ਸਭ ਕੁਝ ਵਰਤਾਰੇ ਵਾਪਰਦੇ ਨੇ, ਕਦੋਂ ਤੀਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਕਰਨ ਵਾਲੇ ਸ਼ਰਧਾਲੂ ਸਿੱਖ ਸੰਗਤਾਂ ਨੂੰ ਇਨਸਾਫ ਮਿਲਦਾ ਹੈ। ਇਹ ਬਹੁਤ ਲੰਮਾ ਚੌੜਾ ਮਸਲਾ ਹੋ ਗਿਆ, ਇਹ 2015 ਦਾ ਮਸਲਾ ਨਹੀਂ ਰਿਹਾ, ਇਹ ਕੋਟਕਪੂਰਾ ਗੋਲੀਕਾਂਡ, ਬਹਿਬਲ ਕਲਾਂ ਗੋਲੀਕਾਂਡ, ਬੁਰਜ ਜਵਾਹਰ ਸਿੰਘ ਵਾਲਾ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਕਪੂਰਥਲਾ ਦੇ ਵਿੱਚ ਬੇਅਦਬੀ ਦੀ ਘਟਨਾ, ਸ਼੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ, ਨਾਲ ਦੀ ਨਾਲ ਲੁਧਿਆਣੇ ਦੇ ਕਮਿਸ਼ਨ ਦੇ ਸਾਹਮਣੇ, ਕਮਿਸ਼ਨ ਦਫ਼ਤਰ ਦੇ ਸਾਹਮਣੇ ਕੁਰਾਨ ਸ਼ਰੀਫ ਦੇ ਪੇਜ ਪਾੜਨੇ, ਸਾੜਨੇ, ਖਿਲਾਰਨੇ, ਇਹ ਸਭ ਕੁਝ ਆਪਣੇ ਪੰਜਾਬ ਵਿੱਚ ਹੀ ਹੋਇਆ। ਅਤੇ ਨਾਲ ਦੀ ਨਾਲ ਬਹੁਤੇ ਗੁਰਦੁਆਰਿਆਂ ਦੇ ਵਿੱਚ ਅਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਕ੍ਰਮਵਾਰ ਹੀ ਹੁੰਦੀਆਂ ਆ ਰਹੀਆਂ ਨੇ। ਇਹਦੇ ਉੱਤੇ ਇਨਸਾਫ ਮੰਗਣ ਦੇ ਲਈ ਲੋਕ ਨੀਝ ਨਾਲ ਵੇਖ ਰਹੇ ਨੇ, ਪਰ ਹੁਣ ਜਿਹੜਾ ਫੈਸਲਾ ਉਹ ਹਾਈ ਕੋਰਟ ਨੇ ਇਸ ਪਹਿਲੀ ਪਟੀਸ਼ਨ ਜਿਹੜੀ ਚਾਰਜਸ਼ੀਟ ਕੀਤੀ ਹੋਈ ਹੈ ਉਹਦੇ ਉੱਤੇ ਦੇਣਾ ਹੈ। ਅਤੇ ਨਾਲ ਦੀ ਨਾਲ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਣਾ ਹੈ, ਆਪਣੀ ਗੱਲ ਦੱਸਣੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਚਾਰਜਸ਼ੀਟ ਕਿਉਂ ਕੀਤਾ, ਸਹੀ ਦੋਸ਼ੀਆਂ ਨੂੰ ਕਿਉਂ ਨਹੀਂ ਕੀਤਾ। ਇਹ ਹੁਣ ਦੇਖਣ ਵਾਲੀ ਗੱਲ ਹੈ ਕਿ ਕਦੋਂ ਤੀਕਰ ਪੰਜਾਬ ਸਰਕਾਰ ਆਪਣਾ ਸਹੀ ਜਵਾਬ ਉੱਥੇ ਦਾਇਰ ਕਰ ਜੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਰੋਲ ਹੈਗਾ ਇਹਦੇ ਵਿੱਚ?
ਸ਼੍ਰੋਮਣੀ ਗੁਰਦੁਆਰਾ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼ਾਇਦ ਆਪਾਂ ਖੈਰ ਭੁੱਲੇ ਨਹੀਂ ਹੋਵਾਂਗੇ, ਮੀਡੀਆ ਦੀਆਂ ਉਂਗਲਾਂ ਦੇ ਉੱਤੋਂ ਦੀ ਗੱਲਾਂ ਜਾਂਦੀਆਂ ਅਤੇ ਉਹ ਜਦੋਂ ਜੀ ਕਰਦਾ ਫਿਰ ਉਂਗਲਾਂ ਭੰਨ ਕੇ ਉਹੀ ਗੱਲਾਂ ਸਾਹਮਣੇ ਰੱਖ ਦਿੰਦੇ ਆ। ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜਿਹੜੀ ਬੇਅਦਬੀ ਦੀ ਘਟਨਾ ਹੋਈ ਸੀ, ਅਸੀਂ ਸਾਰੇ ਜਾਣਦੇ ਹਾਂ ਕਿ ਉਸ ਨੂੰ ਕਿਸ ਤਰੀਕੇ ਨਾਲ ਕੁੱਟ ਕੁੱਟ ਕੇ ਉੱਥੇ ਮਾਰ ਦਿੱਤਾ ਸੀ। ਚਾਹੇ ਅਸੀਂ ਇਸ ਘਟਨਾ ਉੱਤੇ ਬੜੀ ਲੰਬੀ ਚੌੜੀ ਗੱਲਬਾਤ ਕੀਤੀ, ਪਰ ਉਦੋਂ ਇੱਕ ਸ਼੍ਰੋਮਣੀ ਕਮੇਟੀ ਨੇ ਆਪਣੀ ਕਮੇਟੀ ਬਣਾਈ ਸੀ ਕਿ ਸਾਨੂੰ ਕਿਸੇ ਦੀ ਜਾਂਚ ਤੇ ਵਿਸ਼ਵਾਸ ਨਹੀਂ। ਸ਼੍ਰੋਮਣੀ ਕਮੇਟੀ ਨੇ ਕਿਹਾ ਸੀ ਸਾਨੂੰ ਪ੍ਰਸ਼ਾਸਨ ਦੀ ਜਾਂਚ ਤੇ ਵਿਸ਼ਵਾਸ ਨਹੀਂ, ਅਸੀਂ ਆਪਣੀ ਕਮੇਟੀ ਬਣਾਵਾਂਗੇ। ਉਸ ਕਮੇਟੀ ਨੇ ਲਗਭਗ ਮਹੀਨੇ ਡੇਢ ਮਹੀਨੇ ਬਾਅਦ, ਜੇ ਮੈਂ ਨਾ ਭੁੱਲਦਾ ਹੋਵਾਂ ਤਾਂ 2 ਮਹੀਨਿਆਂ ਬਾਅਦ ਇੱਕ ਹੀ ਮੀਟਿੰਗ ਕੀਤੀ ਹੈ, ਅਤੇ ਉਹੀ ਕਮੇਟੀ ਕਹਿੰਦੀ ਸੀ ਅਸੀਂ 48 ਘੰਟਿਆਂ ਦੇ ਵਿੱਚ ਆਪਣੀ ਰਿਪੋਰਟ ਸਬਮਿਟ ਕਰਵਾਵਾਂਗੇ। ਹਲੇ ਕੋਈ ਰਿਪੋਰਟ ਸਬਮਿਟ ਨਹੀਂ ਹੋਈ, ਅਤੇ ਮੈਨੂੰ ਕੀ ਬਾਹਲੀ ਉਸ ਕਮੇਟੀ ਤੋਂ ਉਮੀਦ ਵੀ ਨਹੀਂ। ਅਸਲ ਵਿੱਚ ਪੰਜਾਬ ਵਿੱਚ ਕਮੇਟੀ ਦਾ ਅਰਥ ਹੁੰਦਾ ਹੈ ਕੰਮ ਅਤੇ ਮਿੱਟੀ, ਜਦੋਂ ਤੁਸੀਂ ਕੰਮ ਅਤੇ ਮਿੱਟੀ ਪਾਉਣੀ ਹੁੰਦੀ ਹੈ ਤਾਂ ਉਦੋਂ ਤੁਸੀਂ ਸ਼ਬਦ ਵਰਤਦੇ ਹੋ ਕਮੇਟੀ। ਕਮੇਟੀ ਅਸਲ ਵਿੱਚ ਬਣਿਆ ਹੀ ਕੰਮ ਅਤੇ ਮਿੱਟੀ ਤੋਂ ਹੈ, ਇਹਨਾਂ ਦੇ ਅਨੁਸਾਰ, ਅਸਲ ਵਿੱਚ ਨਹੀਂ, ਇਹਨਾਂ ਦੇ ਅਨੁਸਾਰ ਕਮੇਟੀ ਦਾ ਅਰਥ ਇਹ ਆ ਕੰਮ ਅਤੇ ਮਿੱਟੀ ਪਾਉਣੀ ਹੈ ਤਾਂ ਕਮੇਟੀ ਬਣਾ ਦਿਓ, ਤਾਂ ਇਹ ਕਮੇਟੀ ਨੇ ਹਲੇ ਤੱਕ ਕੰਮ ਅਤੇ ਮਿੱਟੀ ਪਾਈ ਹੋਈ ਹੈ। ਜੇ ਅਸੀਂ ਗੱਲ ਕਰੀਏ ਕਿ ਬਹਿਬਲ ਕਲਾਂ ਗੋਲੀਕਾਂਡ ਵਿੱਚ ਕਿਵੇਂ ਰੋਲ ਹੋ ਸਕਦਾ ਹੈ, ਬਹਿਬਲ ਕਲਾਂ ਗੋਲੀਕਾਂਡ ਹੋਇਆ 2015 ਚ, 2015 ਵਿੱਚ ਸਰਕਾਰ ਪੰਥ ਦੀ ਸੀ, 2015 ਵਿੱਚ ਜਦੋਂ ਸਰਕਾਰ ਪੰਥ ਦੀ ਸੀ ਤਾਂ ਪਰ SGPC ਰੋਲ ਕਿਵੇਂ ਨਿਭਾ ਸਕਦੀ ਹੈ, ਹੋ ਹੀ ਨਹੀਂ ਸਕਦਾ SGPC ਰੋਲ ਨਿਭਾ ਦੇ। ਹਾਂ, ਦੂਸਰੇ ਪਾਸੇ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਘਟਨਾ ਵਾਪਰੀ ਉਦੋਂ ਸਰਕਾਰ ਕਾਂਗਰਸ ਦੀ ਸੀ, ਨਾਲ ਦੀ ਨਾਲ ਇਹਨਾਂ ਨੇ ਕਮੇਟੀ ਬਣਾਤੀ। ਚਲੋ ਖੈਰ, ਸਰਕਾਰ ਜਿਹਦੀ ਮਰਜ਼ੀ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ, ਅਸੀਂ ਨਕਮਸਤਕ ਹੁੰਦੇ ਹਾਂ, ਅਸੀਂ ਉਹਨਾਂ ਨੂੰ ਗੁਰੂਆਂ ਦੀ ਜੋਤ ਮੰਨਦੇ ਹਾਂ, ਪਰ ਅਸੀਂ ਤਾਂ ਉਹਨਾਂ ਦੇ ਸਤਿਕਾਰ ਪ੍ਰਤੀ, ਸ਼ਰਧਾ ਪ੍ਰਤੀ ਖੜੇ ਹਾਂ ਨਾ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਅਦਬ ਸਤਿਕਾਰ ਹੈ ਉਹ ਬਣਿਆ ਰਹੇ, ਉਹਦੇ ਲਈ ਅਸੀਂ ਚਾਹੁੰਦੇ ਹਾਂ ਕਿ ਜੋ ਸ਼੍ਰੋਮਣੀ ਕਮੇਟੀ ਹੈ ਆਪਣਾ ਨਿਰਪੱਖ ਜਿਹੜਾ ਰੋਲ ਹੈ ਉਹ ਅਦਾ ਕਰੇ ਜੀ।
ਕਮੇਟੀ ਦਾ ਮਤਲਬ ਹੁੰਦਾ ਮਿੱਟੀ ਪਾ ਦੇਣੀ, ਅਤੇ ਇਹ ਵੀ ਇੱਕ ਕਮੇਟੀ ਹੈ ਨਾ, ਅਤੇ ਮਿੱਟੀ ਪਾ ਦੇਵੋ ਜੇ ਕੁਛ ਕਰਦੇ ਹੀ ਨਹੀਂ
ਜੀ,
ਜੇ ਰੋਲਦੇ ਫਿਰਦੇ ਇਹਨਾਂ 'ਤੇ ਮਿੱਟੀ ਪਾ ਦੇਵੋ, ਕੱਲ੍ਹ ਇਹਨਾਂ ਨੂੰ ਸਤਿਕਾਰ ਦੇਈਏ। ਸੋ ਇੰਨੇ ਕਾਂਡ ਹੋ ਰਹੇ ਹਨ, ਇੰਨੀਆਂ ਗਲਤੀਆਂ ਹੋ ਰਹੀਆਂ ਹਨ, ਫਿਰ ਵੀ ਇਸ ਕਮੇਟੀ 'ਤੇ ਮਿੱਟੀ ਕੱਲ੍ਹ ਨਹੀਂ ਪੈ ਰਹੀ। ਸੱਚ ਆ ਸੈਡ ਸਟੋਰੀ ਮੇਰੇ ਆਪਾਂ ਖਬਰਾਂ ਕਰਦੇ ਦੀ ਆ ਤੇ ਸਾਨੂੰ ਤਾਂ ਇੱਥੇ ਬੈਠੇ ਨੂੰ ਹੈਡੇਕ ਹੋ ਜਾਂਦੀ ਆ ਵੀ ਲੋਕੀ ਚਾਹੁੰਦੇ ਆ ਪੰਜਾਬ ਦੀ ਇੰਡੀਆ ਦੀ ਖਬਰਾਂ ਸੁਣੀਏ ਵੀ ਹਜੇ ਖਬਰਾਂ ਇਹ ਇਹ ਝੂਠ ਸੁਣ ਕੇ ਰੱਜੇ ਹੀ ਨਹੀਂ ਵੀ ਸਾਡੀ ਸਾਡੀ ਉੱਥੇ ਪੰਜਾਬ ਪੰਜਾਬ ਸਰਕਾਰ ਜਾਂ ਜਾਂ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਕੀ ਰਹੀ ਹੈਗੀ ਆ ਆਹ ਵੱਡੇ ਵੱਡੇ ਦਾੜੇ ਕਰਕੇ ਵਾਹਿਗੁਰੂ ਕਰਦੇ ਰਹਿੰਦੇ ਆ ਗੁਰੂ ਨਾਨਕ ਕਮਿਊਨਿਟੀ ਸੈਂਟਰ ਕਿੱਥੇ ਗਿਆ ਪਤਾ ਹੀ ਨਹੀਂ ਯਾਰ ਗੁਰੂ ਦੇ ਸਾਹਮਣੇ ਲੁੱਟ ਰਹੇ ਹਾਂ ਆਹ ਬੰਦੇ ਰਾਤ ਦਿਨ ਮਿਹਨਤ ਕਰਕੇ ਟਰਾਂਸਪੋਰਟੇਸ਼ਨ ਕੰਪਨੀਆਂ ਚਲਾਉਣੀਆਂ ਸੌਖੀਆਂ ਨਹੀਂ ਉਹ ਫਿਰ ਵੀ ਡੋਨੇਟ ਕਰ ਚੱਲ ਕੋਈ ਨਹੀਂ ਸਾਡਾ ਦਸਵੰਤ ਗਿਆ ਉਹ ਲੋਕੋ ਉਹ ਸਮਝੋ ਤੁਹਾਡਾ ਦਸਵੰਤ ਪਰਿਵਾਰ ਵਿੱਚ ਕੱਢ ਲਵੋ ਇਹਨਾਂ ਲੋਕਾਂ ਨੂੰ ਸਮਝਾ ਦੇਵੋ ਜਦ ਤੱਕ ਸੁਧਰਦੇ ਨਹੀਂ ਇਹਨਾਂ ਲੋਕਾਂ ਨੂੰ ਉਸ ਹਿਸਾਬ ਨਾਲ ਸਮਝਾਵੋ ਵੀ ਸੁਧਰ ਜਾਵੋ ਅਸੀਂ ਬਹੁਤ ਕੁਝ ਦੇਖ ਲਿਆ ਤੁਹਾਨੂੰ ਬਹੁਤ ਪੈਸਾ ਲੋਕਾਂ ਨੇ ਡੋਨੇਟ ਕੀਤਾ ਵੀ ਉਹ ਸਹੀ ਜਗ੍ਹਾ ਲਾ ਦੇਵੋ ਸਹੀ ਜਗ੍ਹਾ ਵਰਤੋਂ ਕਰੋ ਹੁਣ ਜੇ ਪੈਸਾ ਸੀਗਾ ਕਮੇਟੀ ਬਣਾਉਣੀ ਸੀ ਇੱਕ ਮੀਟਿੰਗ ਕੀਤੀ ਦੋ ਮਹੀਨਿਆਂ ਦੇ ਵਿੱਚ ਕਰਦੇ ਸੱਚ ਹੈ ਸੈਡ ਸਟੋਰੀ ਪੋਸਟਰ ਲੱਗ ਗਏ ਹੋਣੇ ਆ ਮੁੱਛਾਂ ਉੱਚੀਆਂ ਕੀਤੀਆਂ ਹੋਣੀਆਂ ਆਪਾਂ ਜੀ ਕਮੇਟੀ ਵਿੱਚ ਸ਼ਾਮਲ ਅੰਦਰ ਕੱਖ ਨਹੀਂ ਗਿੱਟੇ ਇਹਨਾਂ ਦੇ ਗਿੱਲੇ ਰਹਿੰਦੇ ਆ ਚਲੋ ਜੀ ਗਿੱਲੇ ਰਹਿਣ ਦੇ ਹੋਣੇ ਵੀ ਚਾਹੀਦੇ ਇਹਨਾਂ ਦੇ ਗਿੱਟੇ ਗਿੱਲੇ ਢੋਲਕੀ ਵਾਂਗੂ ਲੱਤਾਂ ਖੜਕਦੇ ਹੁੰਦੇ ਜੇ ਕੋਈ ਗੱਲ ਕਰਨੀ ਬੁੱਧਾ ਭਾਵੇਂ ਕੀ ਕਹੀਏ ਲਓ ਜੀ 770 AM ਡਾਲ 'ਤੇ ਸੁਣ ਰਹੇ ਤੁਸੀਂ ਵਿਰਾਸਤ ਰੇਡੀਓ ਵਿਰਾਸਤ ਟੀਵੀ ਅਤੇ ਵਿਰਾਸਤ ਰੇਡੀਓ ਵਿਰਾਸਤ ਟੀਵੀ ਟਰੱਕਿੰਗ ਟੂਡੇ ਟੀਵੀ ਜਿਹੜੀ ਹੈਗੀ ਆ ਤੁਸੀਂ ਆਪਣੇ ਸਟ੍ਰੀਮਿੰਗ ਡਿਵਾਈਸਿਸ 'ਤੇ ਦੇਖ ਸਕਦੇ ਹੋ ਕਮਿਊਨਿਟੀ ਵਿੱਚ ਜੋ ਕੁਝ ਹੋ ਰਿਹਾ ਪੂਰੀ ਦੀ ਪੂਰੀ ਕੋਸ਼ਿਸ਼ ਲੱਗੇ ਹੋਏ ਕਰਨ ਹਰ ਇੱਕ ਖਬਰ ਦੇ ਉੱਪਰ ਜਾਂਚ ਕਰੀਏ ਸਮਝਾ ਦੇਈਏ ਵੀ ਇਨਫੋਰਮੇਸ਼ਨ ਵੀ ਮਿਲ ਜਾਵੇ ਤੁਹਾਡਾ ਕਿਤੇ ਪੈਸਾ ਨਾ ਗਲਤ ਜਗ੍ਹਾ ਖਰਚ ਹੋਵੇ ਦਸਵੰਧ ਦੀ ਗੱਲ ਕਰਦੇ ਆ ਗੁਰੂ ਦੀ ਗੱਲ ਕਰਦੇ ਆ ਗੁਰਦੁਆਰੇ ਚੱਲਣੇ ਚਾਹੀਦੇ ਆ ਗੁਰਦੁਆਰੇ ਨੂੰ ਸਪੋਰਟ ਚਾਹੀਦੀ ਆ ਪ੍ਰੋਗਰਾਮ ਹੁੰਦੇ ਆ 500 ਪ੍ਰੋਗਰਾਮ ਹੁੰਦੇ ਆ ਗੁਰੂ ਘਰਾਂ ਦੇ ਵਿੱਚ ਹੁਣ ਗੁਰੂ ਘਰ 500 ਪ੍ਰੋਗਰਾਮ ਹੁੰਦੇ ਕੱਲ੍ਹ ਨੂੰ ਬੈਂਕਟ ਹਾਲਾਂ ਵਿੱਚ ਕਰਨ ਲੱਗ ਪਿਓ ਗੁਰੂ ਤਾਂ ਹਰ ਜਗ੍ਹਾ ਵੱਸਦਾ ਨਾ ਕਿ ਇਹਨਾਂ ਦੀ ਜਗ੍ਹਾ 'ਤੇ ਹੀ ਜਾਣਾ ਤੋ ਜੇ ਕੰਮ ਠੀਕ ਨਹੀਂ ਕਰਦੇ ਸਾਡੇ ਇੱਥੇ ਕਿੰਨੇ ਗੁਰਦੁਆਰੇ ਹਨ ਕਿ SCPC ਨੂੰ ਚਿੱਠੀ ਨਹੀਂ ਲਿਖ ਸਕਦੇ ਵੀ ਜੋ ਕੁਝ ਹੋਇਆ ਇਹ ਹੋਣਾ ਨਹੀਂ ਚਾਹੀਦਾ ਵੀ ਸਾਡੇ ਬਾਹਰ ਬੈਠੇ ਲੋਕ ਫਿਕਰ ਕਰਦੇ ਆ ਵੀ ਤੁਸੀਂ ਤੁਹਾਡੇ ਆਪਾਂ ਹੁਕਮਨਾਮੇ ਚੱਲਦੇ ਆ ਹੁਕਮਨਾਮੇ ਵੀ ਵਾਪਸ ਲੈਣ ਲੱਗ ਪਏ ਆ ਸੋ ਤਾਂ ਮੈਂ ਕਹਿੰਦਾ ਜੇ ਤੁਸੀਂ ਪੈਸਾ ਕੱਢਦੇ ਹੋ ਲੋਕਾਂ ਵਾਸਤੇ ਸੋਚਿਆ ਕਰੋ ਕੱਢਣ ਵਾਸਤੇ ਉਹ ਦਸਵੰਧ ਆਪਣੇ ਪਰਿਵਾਰ ਵਾਸਤੇ ਕੱਢ ਲਵੋ ਰੱਬ ਤੁਹਾਡੇ ਘਰ ਵੱਸਦਾ ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਜਿਹੜੀ ਮੁੱਛ ਉੱਚੀ ਰੱਖਣੀ ਆ ਘਰ ਹੀ ਰੱਖ ਲਵੋ ਸਭ ਕੁਝ ਤੁਹਾਡੇ ਸਾਹਮਣੇ ਹੈਗਾ ਤੁਸੀਂ ਖੁਦ ਹਰ ਰੋਜ਼ ਖਬਰਾਂ ਸੁਣਦੇ ਹੋ ਕਿਸੇ ਨੇ ਕੀ ਕੀਤਾ ਰਿਸ਼ਤੇਦਾਰ ਆ ਯਾਰ ਤੁਹਾਡਾ ਜੇ ਚੋਰ ਆ ਕਾਹਨੂੰ ਉਹਨੂੰ ਸਪੋਰਟ ਕਰਨਾ ਕਿਸ ਗੱਲ ਦੇ ਲਈ ਚਲੋ ਸਮਝ ਜਾਵੋ ਇਹੀ ਆਪਾਂ ਕਹਿੰਦੇ ਹਾਂ 770 AM ਡਾਇਲ 'ਤੇ ਸਾਡੇ ਨਾਲ ਕਦੇ ਵੀ ਗੱਲਬਾਤ ਕਰਨੀ ਹੋਈ ਬਾਅਦ ਵਿੱਚ 416 451 22 'ਤੇ ਸੰਪਰਕ ਕਰ ਸਕਦੇ ਆਉਣ ਵਾਲੇ ਦਿਨਾਂ ਵਿੱਚ ਫੋਨ ਲਾਈਨਸ ਖੋਲਾਂਗੇ ਜ਼ਰੂਰ ਕੋਵਿਡ ਕਰਕੇ ਆਹ ਇਨਫੋਰਮੇਸ਼ਨ ਕਰਕੇ ਇੱਕ ਦੋ ਡਿਵਾਈਸ ਜਿਹੜੀਆਂ ਸਾਡੇ ਸਟੂਡੀਓ 'ਚ ਲੱਗ ਰਹੇ ਸੀ ਨਹੀਂ ਲੱਗੇ ਪਰ ਤੁਹਾਡੇ ਵਿਚਾਰ ਆਪਾਂ ਲਿਆ ਕਰਾਂਗੇ ਜ਼ਰੂਰ ਤੁਹਾਡੇ ਵਾਸਤੇ ਆਪਾਂ ਬੈਠੇ ਤੁਹਾਡੀ ਸਾਡੀ ਆਪਣੀ ਕਮਿਊਨਿਟੀ ਹੈਗੀ ਉਹਨੂੰ ਆਪਾਂ ਜਾਗਰਤ ਕਰਨਾ ਜ਼ਰੂਰ ਚਾਹੁੰਦੇ ਵੀ ਜੋ ਕੁਝ ਹੋ ਰਿਹਾ ਇੱਦਾਂ ਹੀ ਇੱਥੇ ਇੱਕ ਮੇਰੀ ਮੀਡੀਆ ਵਾਲੇ ਨਾਲ ਗੱਲਬਾਤ ਹੁੰਦੀ ਸੀ ਕਹਿੰਦਾ ਸਾਡੇ ਰਿਸ਼ਤੇਦਾਰ ਆ ਮੈਂ ਤਾਂ ਨਹੀਂ ਕੁਝ ਕਹਿੰਦਾ ਮੈਂ ਕਿਹਾ ਫਿਰ ਲੁੱਟੀ ਜਾਂਦੇ ਆ ਸੱਚ ਆ ਸੈਡ ਸਟੋਰੀ ਕੀ ਦੱਸੀਏ ਅਤੇ ਕੀ ਕਰੀਏ ਸੋ ਜਿਹੜਾ ਵੀ ਕੋਈ ਬੰਦਾ ਚੰਗਾ ਕੰਮ ਕਰਦਾ ਉਹਦੀ ਸਪੋਰਟ ਕਰਨ ਦੀ ਕੋਸ਼ਿਸ਼ ਕਰੋ ਜ਼ਰੂਰ ਜਿਹੜੀ ਵੀ ਔਰਗਨਾਈਜੇਸ਼ਨ ਕੋਈ ਚੰਗਾ ਕੰਮ ਕਰਦੀ ਸਪੋਰਟ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਲਓ ਜੀ ਦੱਸ ਦੇਵਾਂ ਪੁਰਾਣ ਸਪੋਂਸਰ ਕੀਤਾ ਗਿਆ A1 ਕੈਸ਼ ਐਂਡ ਕੈਰੀ ਵੱਲੋਂ A1 ਕੈਸ਼ ਐਂਡ ਕੈਰੀ ਦੇ ਵੱਖ ਵੱਖ ਏਰੀਏ ਵਿੱਚ ਵੱਡੇ ਵੱਡੇ ਵੇਅਰ ਹਾਊਸ ਹਨ ਜਿਹਦੇ ਵਿੱਚ ਤੁਸੀਂ ਰੈਸਟੋਰੈਂਟ ਚਲਾਉਂਦੇ ਹੋ ਰੈਸਟੋਰੈਂਟ ਦਾ ਹਰ ਇੱਕ ਸਮਾਨ ਪਿਆ ਚਾਹੇ ਫੂਡ ਚਾਹੀਦਾ ਬਣਾਉਣ ਵਾਸਤੇ ਚਾਹੇ ਮਸ਼ੀਨਾਂ ਚਾਹੀਦੀਆਂ ਉਹਨੂੰ ਕੁੱਕ ਕਰਨ ਵਾਸਤੇ ਹਰ ਇੱਕ ਆਈਟਮ ਮਿਲਦੀ ਹੈ A1 ਕੈਸ਼ ਐਂਡ ਕੈਰੀ 'ਤੇ ਰੈਸਟੋਰੈਂਟ ਵਿੱਚ ਹੋਲਸੇਲ ਵਿੱਚ ਸਪੈਸ਼ਲਾਈਜ਼ ਕਰਦੇ ਹਨ ਤੁਸੀਂ ਖੁਦ ਸ਼ੋਪਿੰਗ ਕਰ ਸਕਦੇ ਹੋ ਜਾਂ ਡਿਲੀਵਰ ਵੀ ਕਰ ਦਿੰਦੇ ਆ ਵੱਖ ਵੱਖ ਏਰੀਏ ਦੇ ਵਿੱਚ ਇੱਕ ਨਵਾਂ ਇਹਨਾਂ ਦਾ ਖੁੱਲ੍ਹ ਜਾਣਾ ਹੈਗਾ ਆ A1 ਕੈਸ਼ ਐਂਡ ਕੈਰੀ ਦਾ ਵੇਅਰ ਹਾਊਸ ਕਿਚਨ ਵਾਰਡਰੂਮ ਏਰੀਆ ਦੇ ਵਿੱਚ ਸੋ ਕੋਨੇ ਕੋਨੇ ਵੀ ਸਾਡੇ ਪੰਜਾਬੀ ਵੱਸਦੇ ਸਾਡੀ ਦੁਨੀਆ ਵੱਸਦੀ ਆ ਅਤੇ ਕੋਨੇ ਕੋਨੇ ਵਿੱਚ ਡਿਲੀਵਰ ਕਰਕੇ ਦਿੰਦੇ ਆ ਸਮਾਨ A1 ਕੈਸ਼ ਐਂਡ ਕੈਰੀ ਵਾਲੇ ਕਲੀਨਿੰਗ ਸਪਲਾਈ ਚਾਹੀਦੀ ਆ ਡਰਾਈ ਫਰੂਟ ਚਾਹੀਦੀ ਆ ਫਰੋਜ਼ਨ ਮੀਟ ਚਾਹੀਦਾ ਫਰੈਸ਼ ਡੈਰੀ ਚਾਹੀਦੀ ਆ ਫਰੈਸ਼ ਪ੍ਰੋਡਿਊਸ ਚਾਹੀਦਾ ਹਰ ਇੱਕ ਆਈਟਮ ਅਵੇਲੇਬਲ ਆ A1 ਕੈਸ਼ ਐਂਡ ਕੈਰੀ 'ਤੇ ਰੈਸਟੋਰੈਂਟ ਖੋਲ੍ਹਣਾ ਚਾਹੁੰਦੇ ਹੋ ਤਾਂ ਵੀ ਸਾਡੀ ਮਦਦ ਕਰ ਦਿੰਦੇ ਆ ਵੀ ਰੈਸਟੋਰੈਂਟ ਵਿੱਚ ਕੀ ਕੁਝ ਚਾਹੀਦਾ ਕਿੰਨਾ ਕੁ ਪੈਸਾ ਲੱਗਣਾ ਵੀ ਸਾਰਾ ਸਮਾਨ ਮਿਲਦਾ A to Z ਚਾਹੇ ਬੈਂਕਰ ਹਾਲ ਵਾਸਤੇ ਚਾਹੀਦਾ ਰੈਸਟੋਰੈਂਟ ਵਾਸਤੇ ਚਾਹੀਦਾ A1 ਕੈਸ਼ ਐਂਡ ਕੈਰੀ 'ਤੇ ਪਹੁੰਚ ਸਕਦੇ ਹੋ ਦੁਆਬਾ ਸਵੀਟਸ ਐਂਡ ਰੈਸਟੋਰੈਂਟ ਵੱਡੇ ਵੱਡੇ ਰੈਸਟੋਰੈਂਟ ਹਨ 100% ਵੈਜੀਟੇਰੀਅਨ ਹਨ ਕੇਟਰਿੰਗ ਕਰਵਾਉਣੀ ਹੋਵੇ ਤੁਸੀਂ ਬੈਠ ਕੇ ਭੋਜਨ ਛਕਣਾ ਹੋਵੇ ਜਾਂ ਟਿਫਨ ਸਰਵਿਸ ਚਾਹੀਦੀ ਆ ਦੁਆਬਾ ਸਵੀਟਸ ਐਂਡ ਰੈਸਟੋਰੈਂਟ ਅਤੇ ਇੱਕ ਹੋਰ ਨਵਾਂ ਰੈਸਟੋਰੈਂਟ ਆ ਜਾਣਾ। ਆਉਣ ਵਾਲੇ ਦਿਨਾਂ ਵਿੱਚ ਇੰਟਰਵਿਊ ਵੀ ਕਰਾਂਗੇ, ਜਾਣਕਾਰੀ ਵੀ ਦੇਵਾਂਗੇ। 100% ਵੈਜੀਟੇਰੀਅਨ ਖਾਣਾ ਬਣਾ ਕੇ ਦਿੰਦੇ ਆ ਦੁਆਬਾ ਸਵੀਟ ਸੈਨ ਰੈਸਟੋਰੈਂਟ। ਗੁਰੀਤ ਸਿੰਘ ਸੈਣੀ ਸਾਹਿਬ ਸੈਂਚਰੀ ਟਮਾਟੀ ਮੈਨ ਪ੍ਰੈਜੀਡੈਂਟ ਰੈਲੀ ਕੰਮ ਕਰਦੇ ਆ 416-562-7490। ਗੁਰਦੀਪ ਸਿੰਘ ਸੈਣੀ ਸੈਂਚਰੀ ਟਵੈਂਟੀ ਵਨ ਪ੍ਰੈਜੀਡੈਂਟ ਰੈਲੀ ਕੰਮ ਕਰਦੇ, ਸੇਲਸ ਪਰਸਨ ਹਨ। ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਕੋਈ ਫਾਰਮ ਹਾਊਸ ਲਾਉਣਾ ਹੋਵੇ 416-562-7490। RNS ਕੰਪਿਊਟਰ ਨੈਟਵਰਕਿੰਗ ਸਿਕਿਉਰਟੀ ਕੈਮਰਾ ਸੰਦੀਪ ਨਾਲ ਗੱਲਬਾਤ ਕਰ ਲੈਣੀ ਹੈ 647-863-9932। RNS ਕੰਪਿਊਟਰ ਸਿਕਿਉਰਟੀ ਕੈਮਰੇ ਲਗਵਾਉਣੇ ਹੋਣ, ਕੰਪਿਊਟਰ ਚਾਹੀਦੇ ਆ, ਨੈਟਵਰਕਿੰਗ ਕਰਵਾਉਣੀ ਹੋਵੇ 647-863-9932। ਅਤੇ ਕੈਨੇਡਾ ਵਿੱਚ ਬਣਦਾ ਸਾਡੀ ਕੰਟਰੀ ਦੇ ਵਿੱਚ ਸਾਫ਼ ਸੁਥਰੀ ਫੈਸਿਲਿਟੀ ਵਿੱਚ, ਕੰਟਰੀ ਬੜੀ ਸਾਫ਼ ਸੁਥਰੀ ਆ, ਇੱਦਾਂ ਹੀ ਸਾਫ਼ ਸੁਥਰੀ ਰੱਖਿਓ। ਕੈਨੇਡਾ ਇਜ਼ ਬਿਲਟ ਬਾਏ ਵਾਲੰਟੀਅਰਸ, ਜਿੰਨੀ ਵੀ ਸੇਵਾ ਕਰ ਸਕਦੇ ਕਰ ਕਰੋ, ਵੱਡੀ ਸੇਵਾ ਕਿਸੇ ਵਾਸਤੇ ਦਰਵਾਜ਼ਾ ਫੜ ਲਵੋ, ਮਾਂ ਪੇ ਦੀ ਸੇਵਾ ਕਰ ਦਵੋ, ਥੱਲੇ ਗਰਭ ਜਿੰਨਾ ਸਿੱਟੋ, ਜਿੰਨੀ ਵੀ ਹੈਲਪ ਕਰ ਸਕਦੇ ਆ ਕੈਨੇਡਾ, ਤਾਂ ਹੀ ਆਪਾਂ ਇੱਥੇ ਆਏ ਹਾਂ, ਇੱਥੇ ਪਹੁੰਚੇ, ਕਿਉਂਕਿ ਸਾਫ਼ ਸੁਥਰੀ ਕੰਟਰੀ ਸੀਗੀ, ਸਾਫ਼ ਸੁਥਰੀ ਹੀ ਰੱਖੋ। ਅਤੇ ਮੈਂ ਦੱਸਣਾ ਚਾਹੁੰਦਾ ਬਈ ਬੱਚਿਆਂ ਨੂੰ ਸੋਕਰ ਵਿੱਚ ਰਜਿਸਟਰ ਕਰਵਾਉਣਾ ਚਾਹੁੰਦੇ ਹੋ ਤਾਂ ਰਜਿਸਟਰ ਕਰਵਾ ਸਕਦੇ ਸਿੱਖ ਸਪੋਰਟਸ ਕਲੱਬ .com 'ਤੇ ਜਾ ਕੇ ਬੱਚਿਆਂ ਨੂੰ ਸੋਕਰ ਖਿਡਾਲਦੇ ਖਿਡਾਉਂਦੇ ਹਨ। ਰੈਪ ਲੀਗ ਨਹੀਂ ਹੈਗੀ, ਆਲ ਸਟਾਰ ਨਹੀਂ ਹੈਗੀ, ਪਰ ਪਿਛਲੇ ਇਹਨਾਂ ਦੇ ਰੈਕਰਡ ਦੇਖ ਲਵੋ, ਸਪੈਸ਼ਲੀ ਜਦੋਂ ਆਪਾਂ ਇਨਵੋਲਵ ਸੀਗੇ, ਜਿੰਨੇ ਵੀ ਟੂਰਨਾਮੈਂਟ ਖੇਡੇ ਮੋਸਟਲੀ ਜਿੱਤ ਪ੍ਰਾਪਤ ਕੀਤੀ ਉਹਨਾਂ ਟੂਰਨਾਮੈਂਟ ਦੇ ਵਿੱਚ। ਸੋ ਬੱਚਿਆਂ ਨੂੰ ਸੋਕਰ ਵਿੱਚ ਰਜਿਸਟਰ ਕਰਨਾ ਚਾਹੁੰਦੇ ਹੋ ਸਿੱਖ ਸਪੋਰਟਸ .com 'ਤੇ ਚਲ ਜਾਣਾ, ਬੱਚਿਆਂ ਨੂੰ ਸੋਕਰ ਫਿੱਟ ਰੱਖਣ ਦੀ ਕੋਸ਼ਿਸ਼ ਕਰਦੇ ਆ। ਇੱਕ ਘੰਟੇ ਵਿੱਚ ਦੋ ਘੰਟੇ ਕਿੰਨਾ ਕੁ ਹੋ ਸਕਦਾ, 24 ਘੰਟੇ 7 ਦਿਨ ਬੱਚਾ ਤੁਹਾਡੇ ਕੋਲ ਰਹਿੰਦਾ। ਸੋ ਉਹ 2 ਘੰਟੇ ਪੂਰਾ ਫੁੱਲ ਟ੍ਰੇਨਿੰਗ ਦਿੰਦੇ ਆ ਸਿੱਖ ਸਪੋਰਟਸ ਕਲੱਬ ਵਾਲੇ, ਤਾਂ ਤੁਸੀਂ ਸਿੱਖ ਸਪੋਰਟਸ .com 'ਤੇ ਜਾ ਕੇ ਵਧੇਰੇ ਜਾਣਕਾਰੀ ਲੈ ਦੇਣੀ। ਆਉਣ ਵਾਲੇ ਦਿਨ ਵਿੱਚ ਮੈਂ ਨੰਬਰ ਵੀ ਦੇਵਾਂਗਾ। 770 AM ਤੇ ਸੁਣ ਰਹੇ ਹੋ ਵਿਰਾਸਤ ਰੇਡੀਓ, ਟੱਕੀ ਟੂ ਰੇਡੀਓ, 10 ਵਜੇ ਤੱਕ ਪ੍ਰੋਗਰਾਮ ਚੱਲਣਾ। ਬਹੁਤ ਸਾਰੀਆਂ ਹੋਰ ਖਬਰਾਂ ਵੀ ਲੈ ਕੇ ਆਏ ਹੋਏ ਹਾਂ, ਲੋਕਲ ਕੀ ਕੁਝ ਹੋ ਰਿਹਾ, ਯੂਕਰੇਨ ਦੇ ਵਿੱਚ ਕੀ ਕੁਝ ਹੋ ਰਿਹਾ, ਸੱਚ ਆ ਸੈਡ ਸਟੋਰੀ, ਇਹ ਵਾਰ, ਇਹ ਲੜਾਈ ਜਿਹੜੀ ਹੈਗੀ ਆ, ਬੱਚੇ ਰੋ ਰਹੇ ਹਨ, ਭੱਜ ਰਹੇ ਹਨ, ਆਪਣਾ ਘਰ ਛੱਡ ਕੇ, ਆਪਣੀ ਕੰਟਰੀ ਛੱਡ ਕੇ, ਅਤੇ ਆਪਣੇ ਭਰਾ ਤੋਂ, ਆਪਣੇ ਬਾਪ ਤੋਂ ਦੂਰ ਹੋ ਰਹੇ ਹਨ, ਕਿਉਂਕਿ ਉਹ ਕਹਿੰਦੇ 18 ਸਾਲ ਤੋਂ 60 ਸਾਲ ਦੀ ਉਮਰ ਹੈਗੀ ਆ, ਫੜ ਲਓ ਬੰਦੂਕਾਂ, ਕਰੋ ਪ੍ਰੋਟੈਕਟ ਸਾਡੀ ਕੰਟਰੀ ਨੂੰ ਯੂਕਰੇਨ, ਕਿਉਂਕਿ ਰਸ਼ੀਆ ਨੇ ਅਟੈਕ ਕੀਤਾ ਹੋਇਆ, ਅਤੇ ਨੇਟੋ ਕੰਪਨੀ ਕੰਟਰੀ ਵੀ ਕੋਸ਼ਿਸ਼ ਲੱਗੀ ਹੋਏ ਕਰਨ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਇੱਥੇ ਹੀ ਸਮਾਪਤ ਹੋ ਜਾਵੇ, ਰਸ਼ੀਆ ਮੁੜ ਕੇ ਪੁੱਲ ਆਊਟ ਕਰ ਲਵੇ, ਪਰ ਲੱਗਦਾ ਨਹੀਂ ਹੈਗਾ ਰਸ਼ੀਆ ਨੇ ਪੁੱਲ ਆਊਟ ਕਰਨਾ। ਕਾਫੀ ਸਾਰੀਆਂ ਹੋਰ ਲੋਕਲ ਖਬਰਾਂ ਵੀ ਹਨ, ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ, ਖਬਰਾਂ ਬਿਲਕੁਲ ਲਾਈਵ ਅਪਡੇਟ ਹੁੰਦੀਆਂ ਚੈਨਲ ਦੇ ਉੱਪਰ, ਜੇ ਤੁਸੀਂ ਟੀ ਵੀ ਚੈਨਲ ਔਨ ਕਰ ਲਓਗੇ, ਬਿਲਕੁਲ ਇੱਕ ਨੈਸ਼ਨਲ ਚੈਨਲ ਦੀ ਤਰ੍ਹਾਂ ਤਿਆਰ ਕੀਤਾ। ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਹੋਸਟ ਸਾਡੇ ਨਾਲ ਜੁੜ ਰਹੇ ਆ, ਤੁਸੀਂ ਪ੍ਰੋਗਰਾਮ ਹੋਸਟ ਕਰਨਾ ਚਾਹੁੰਦੇ ਹੋ, ਪ੍ਰੋਗਰਾਮ ਹੋਸਟ ਕਰ ਸਕਦੇ ਹੋ, ਵਧੀਆ ਵਿਚਾਰ ਰੱਖਦੇ ਹੋ, ਕਿਸੇ ਦੀ ਇੰਟਰਵਿਊ ਕਰਨਾ ਚਾਹੁੰਦੇ ਹੋ, ਤੁਹਾਡੇ ਵਾਸਤੇ ਸਟੂਡੀਓ ਅਵੇਲੇਬਲ ਆ, ਕੋਈ ਜਾਣਕਾਰੀ ਦੇਣਾ ਚਾਹੁੰਦਾ, ਕੋਈ ਕਿਸੇ ਨੂੰ ਸਿਖਾਲਣਾ ਚਾਹੁੰਦਾ, ਕਿਸੇ ਕੋਲ ਸਿੱਖਣਾ ਚਾਹੁੰਦਾ, ਚੈਨਲ ਤੁਹਾਡੇ ਵਾਸਤੇ ਹੈਗਾ ਵਿਰਾਸਤ TV। ਸੋ ਲੋਕ ਕਹਿ ਦਿੰਦੇ ਆ ਵੀ ਕੈਨੇਡਾ ਵਿੱਚ ਇੱਥੇ ਬੰਦਾ ਬੋਰ ਹੋ ਜਾਂਦਾ, ਕਿਤਾਬਾਂ ਹੈਗੀਆਂ, ਕਿਤਾਬਾਂ ਚੱਕ ਕੇ ਪੜ੍ਹ ਲਿਆ ਕਰੋ, ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿਤਾਬਾਂ ਦੇ ਵਿੱਚ। ਬੁੱਕ ਰਿਵਿਊ ਪ੍ਰੋਗਰਾਮ ਅਖਬਾਕ ਸਿੰਘ ਭੱਟੀ ਸਾਹਿਬ ਲੈ ਕੇ ਆਉਂਦੇ ਹਨ, ਅਤੇ ਬੁੱਕ ਰਿਵਿਊ ਪ੍ਰੋਗਰਾਮ ਵਿੱਚ ਦੱਸ ਰਹੇ ਕਿਤਾਬ ਕਿੰਨੇ ਕੁ ਪੰਨੇ ਦੀ ਹੈ, ਕਿੰਨ ਲਿਖੀ ਹੈ, ਕਿੱਥੇ ਪ੍ਰਿੰਟ ਹੋਈ ਹੈ, ਕੀ ਕੁਝ ਹੈਗਾ ਇਹਦੇ ਵਿੱਚ। ਹੋਰ ਬਹੁਤ ਸਾਰੇ ਵੱਖਰੇ ਵੱਖਰੇ ਪ੍ਰੋਗਰਾਮਸ ਆਉਣੇ ਆ, ਜਸਵਿੰਦਰ ਰਿਆਹ ਜੀ ਖਬਰਾਂ 'ਤੇ ਖੋਜ ਕਰਦੇ ਹਨ, ਖਬਰਾਂ ਇੰਡੀਆ ਦੇ ਵਿੱਚੋਂ ਦੇਣੀਆਂ, ਉਹ ਵੀ ਸੱਚ ਦੀ ਆਵਾਜ਼ ਠਾਣੀ, ਬੜਾ ਔਖਾ ਕੰਮ ਹੁੰਦਾ ਆ, ਸਪੋਰਟ ਕਰਿਆ ਕਰੋ ਜ਼ਰੂਰ, ਤੁਹਾਡਾ ਆਪਣਾ ਹੀ ਚੈਨਲ, ਮੈਂ ਧੰਨਵਾਦ ਕਰਦਾ ਇਹਨਾਂ ਵੀਰਾਂ ਦਾ, ਸਾਡੀ ਟੀਮ ਦੇ ਮੈਂਬਰ ਹਨ, ਰਿਸਪੈਕਟ ਆ, ਸਲੂਟ ਆ, ਕਿਉਂਕਿ ਜਿਸ ਹਿਸਾਬ ਨਾਲ ਖਬਰਾਂ ਦਿੰਦੇ ਆ, ਅਤੇ ਜਿਸ ਹਿਸਾਬ ਨਾਲ ਖਬਰਾਂ ਤੁਸੀਂ ਚਾਹੁੰਦੇ ਹੋ, ਸੱਚ ਬੋਲਣ ਦੀ ਕੋਸ਼ਿਸ਼ ਕਰੀਦੀ ਆ, ਜੋ ਖਬਰ ਹੁੰਦੀ ਆ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰੀਦੀ ਹੈਗੀ ਆ। ਫਿਰ ਵੀ ਜੇ ਤੁਹਾਨੂੰ ਕੋਈ ਕਿੰਤੂ ਪਰੰਤੂ ਹੋਵੇ, ਨੰਬਰ ਸਾਡਾ ਹੈਗਾ, ਈਮੇਲ ਹੈਗੀ ਆ, ਐਨੀ ਟਾਈਮ ਸੰਪਰਕ ਕਰ ਸਕਦੇ, ਹਰ ਇੱਕ ਸਵਾਲ ਦਾ ਜਵਾਬ ਹੁੰਦਾ, ਜੇ ਸਵਾਲ ਹੈਗਾ ਜਵਾਬ ਲੈ ਲਿਆ ਕਰੋ। ਜੇ ਮੈਂ ਕਹਿ ਰਿਹਾ ਇੱਥੇ ਬੈਠਣਾ ਵੀ ਗੁਰੂ ਨਾਨਕ ਕਮਿਊਨਿਟੀ ਸੈਂਟਰ ਕਿੱਥੇ ਗਿਆ, ਦੱਸ ਦੂੰਗਾ, ਦੱਸਾਂਗੇ ਜ਼ਰੂਰ, ਤੋ ਤੁਹਾਡਾ ਪੈਸਾ ਸਹੀ ਜਗ੍ਹਾ ਲੱਗੇ, ਮੈਂ ਇਹੀ ਕਹਿਣਾ ਚਾਹੁੰਦਾ, ਰੱਬ ਤੁਹਾਡੇ ਘਰ ਵੱਸਦਾ, ਉਹ ਦਸਵੰਧ ਘਰ ਵਾਸਤੇ ਕੱਢ ਲਿਆ ਕਰੋ ਪਲੀਜ਼। ਲਓ ਜੀ ਮੁੜ ਕੇ ਲੈ ਚੱਲਦੇ ਹਾਂ ਇੰਡੀਆ ਦੇ ਵਿੱਚ, ਅਤੇ ਗੱਲਬਾਤ ਕਰਦੇ ਹਾਂ ਜਸਵਿੰਦਰ ਯਾਦ ਜੀ ਦੇ ਨਾਲ। ਜਸਵਿੰਦਰ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਸੋ ਵੋਟਾਂ ਬਦਲੇ ਨੋਟ, ਹੁਣ ਨਵੇਂ ਕਲੇਸ਼ ਸਾਹਮਣੇ ਆ ਰਹੇ ਹਨ, ਇਹ ਕਿਹੜੀ ਖਬਰ ਆ ਗਈ
ਜੀ? ਇਸ ਖਬਰ ਦੇ ਨਾਲ ਹੀ ਇੱਕ ਖਬਰ ਹੋਰ ਸਾਂਝੀ ਕਰਦੀ ਹੈ ਕਿ ਹੁਣ ਤੋਂ ਕੁਝ ਕੁ ਵਕਤ ਪਹਿਲਾਂ ਜਿਹੜੀ ਅਪਡੇਟ ਆਈ ਹੈ ਕਿ ਮਜੀਠਾ ਸਾਹਿਬ ਜਦੋਂ ਜੇਲ੍ਹ ਦੇ ਵਿੱਚ ਨੇ ਤਾਂ ਪਟਿਆਲਾ ਜੇਲ੍ਹ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਟੈਂਟ ਗੱਡਤੇ ਨੇ ਕਿ ਅਸੀਂ ਉਨਾ ਚਿਰ ਰੋਸ ਪ੍ਰਦਰਸ਼ਨ ਕਰਾਂਗੇ ਜਿੰਨਾ ਚਿਰ ਮਜੀਠਾ ਸਾਹਿਬ ਨੂੰ ਛੱਡਿਆ ਨਹੀਂ ਜਾਂਦਾ।
ਤੇ ਇਹ ਹੁਣ ਪਤਾ ਲੱਗਾ ਅੱਖਾਂ ਲਾਲ ਕਿੱਦਾਂ ਹੋਣਗੀਆਂ ਜੇ ਚੱਲ ਗਏ।
ਜੀ ਬਿਲਕੁਲ, ਸ਼ਾਇਦ ਕੁਝ ਏਦਾਂ ਦੇ ਮਸਲੇ ਹੋ ਸਕਦੇ ਨੇ, ਪਰ ਮੈਂ ਆਪਣੀ ਜ਼ਬਾਨ ਵਿੱਚੋਂ ਕਿਸੇ ਨੂੰ ਕੁਝ ਨਹੀਂ ਕਹਿਣਾ ਪਸੰਦ ਕਰੂੰਗਾ। ਮੈਂ ਕਹਿੰਦਾ ਕਿ ਅਸਲ ਵਿੱਚ ਕੋਰਟਾਂ ਦੇ ਫੈਸਲੇ ਹੁੰਦੇ ਨੇ ਤੇ ਇਹਦੇ ਵਿੱਚ ਇਨਸਾਫ ਦੀ ਅੜੀਕ ਹੁੰਦੀ ਹੈ, ਤਾਂ ਤੁਸੀਂ ਇਹ ਜੋ ਪ੍ਰਦਰਸ਼ਨ ਕਰ ਰਹੇ ਹੋ ਇਹ ਕੋਈ ਮੋਰਚਾ ਧਰਮ ਸੰਕਟ ਦਾ ਨਹੀਂ, ਇਹ ਕੋਈ ਮੋਰਚਾ ਆਰਥਿਕਤਾ ਦਾ ਨਹੀਂ, ਇਹ ਕੋਈ ਮੋਰਚਾ ਨੌਕਰੀ ਲੈਣ ਦਾ ਨਹੀਂ, ਇਹ ਕੋਈ ਮੋਰਚਾ ਕਿਸੇ ਦੂਸਰੀ ਸਟੇਟ ਤੋਂ ਕਿਸੇ ਤਰੀਕੇ ਦਾ ਕੋਈ ਹੱਕ ਲੈਣ ਦਾ ਨਹੀਂ। ਇਹ ਮੋਰਚਾ ਲਾਉਣ ਦੀ ਜ਼ਰੂਰਤ ਕਿਉਂ ਪਈ? ਅਸਲ ਵਿੱਚ ਇਹ ਕੇਸ ਨਸ਼ਾ ਵੇਚਣ ਦਾ ਜਾਂ ਵੇਚਣ ਵਾਲਿਆਂ ਦੀ ਮਦਦ ਕਰਨ ਦਾ ਹੈ। ਇਹਦੇ ਵਿੱਚ ਕੋਰਟ ਫੈਸਲੇ ਦੇਊਗੀ, ਇਹਦੇ ਵਿੱਚ ਤੁਹਾਡੇ ਲਾਏ ਹੋਏ ਜਿਹੜੇ ਧਰਨੇ ਨੇ ਉਹ ਕੋਰਟ ਦੇ ਫੈਸਲਿਆਂ ਉੱਤੇ ਪ੍ਰੈਸ਼ਰ ਨਹੀਂ ਬਣਾ ਸਕਦੇ। ਇੱਕ ਗੱਲ ਜਿਹੜੀ ਬਿਲਕੁਲ ਨਵੀਂ ਇਹ ਆਈ ਸੀ। ਦੂਸਰੀ ਗੱਲ ਤੁਹਾਡੇ ਨਾਲ ਸਾਂਝੀ ਕਰਾਂ, ਤੁਸੀਂ ਖਬਰ ਦੀ ਸਾਂਝ ਪਾਉਂਦੇ ਪਾਉਂਦੇ ਕਿਹਾ ਸੀ ਕਿ ਪੰਥਕ ਧਿਰਾਂ ਕੀ ਕਰਦੀਆਂ ਨੇ। ਮੈਂ ਹੁਣ ਨਾਂ ਨਹੀਂ ਲਊਂਗਾ, ਪਰ ਤੁਹਾਨੂੰ ਇੱਕ ਵਧੀਆ ਜਿਹੀ ਇਨਫੋਰਮੇਸ਼ਨ ਦਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਤਾਂ ਉਸ ਵੇਲੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਉੱਤੇ ਕਾਨਫਰੰਸਾਂ ਅਲਾਊਡ ਸੀ। ਹੁਣ ਤਾਂ ਚਾਹੇ ਬੰਦ ਕਰ ਦਿੱਤੀਆਂ ਗਈਆਂ ਨੇ ਕਿ ਮਾਘੀ ਦੇ ਮੌਕੇ ਤੁਸੀਂ ਸ਼੍ਰੀ ਮੁਕਤਸਰ ਸਾਹਿਬ, ਚਾਹੇ ਅਸੀਂ ਗੱਲ ਕਰੀਏ ਕਿ ਹੋਲੇ ਮਹੱਲੇ ਦੇ ਸਮੇਂ ਜਾਂ ਵਿਸਾਖੀ ਸਮੇਂ, ਹੁਣ ਕਾਨਫਰੰਸਾਂ ਨਹੀਂ ਕੀਤੀਆਂ ਜਾ ਸਕਦੀਆਂ ਗੁਰੂ ਘਰਾਂ ਦੇ ਆਸ ਪਾਸ, ਹੁਣ ਬੰਦ ਨੇ, ਪਰ ਉਸ ਵੇਲੇ ਕਾਨਫਰੰਸਾਂ ਚੱਲਦੀਆਂ ਸੀ ਤੇ ਮਾਘੀ ਦੀਆਂ ਵਧਾਈਆਂ ਕੌਣ ਦੇ ਰਿਹਾ ਸੀ? ਫਲੈਕਸ ਲਾ ਕੇ ਜਿਹਦੇ ਕੋਲੇ ਸਾਰੇ ਪੰਜਾਬ ਦੇ ਸ਼ਰਾਬ ਦੇ ਠੇਕੇ ਸੀ। ਤੁਸੀਂ ਦੇਖੋ ਟ੍ਰੈਜਡੀ ਵੇਖੋ, ਬੰਦੇ ਕੋਲੇ ਸਾਰੀ ਪੰਜਾਬ ਦੀ ਸ਼ਰਾਬ ਦੇ ਠੇਕੇ ਨੇ ਤੇ ਉਹ ਵਧਾਈ ਦਿੰਦਾ ਕਿ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਨੂੰ ਮਾਘੀ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ। ਗੱਲ ਦੇਖੋ ਕਿੱਧਰੋਂ ਕਿੱਧਰ ਨੂੰ ਜਾਂਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦਾ ਵੀ ਨਸ਼ੇ ਨਹੀਂ ਕਰਨੇ, ਨਸ਼ਿਆਂ ਤੋਂ ਦੂਰ ਰਹਿਣਾ, ਇਹਨਾਂ ਦਾ ਸੇਵਨ ਨਹੀਂ ਕਰਨਾ, ਤੇ ਉਸ ਫਿਲਾਸਫੀ ਦੀ ਗੱਲ ਕੌਣ ਕਰਦਾ ਜਿਹਦਾ ਕੰਮ ਹੀ ਸ਼ਰਾਬ ਵੇਚਣਾ ਹੈ, ਜਿਹਦੇ ਕੋਲੇ ਹੈ ਹੀ ਠੇਕੇ? ਇਸ ਤਰੀਕੇ ਦੇ ਨਾਲ ਪੰਥ ਦੇ ਵਿੱਚ ਲੋਕ ਆ ਕੇ ਸੇਵਾ ਕਰ ਜਾਂਦੇ ਨੇ, ਇਹ ਦੱਸਣਾ ਵੀ ਬੜਾ ਜ਼ਰੂਰੀ ਹੈ। ਤੇ ਹੁਣ ਅਗਲੀ ਗੱਲ ਤੇ ਚੱਲਦੇ ਹਾਂ ਕਿ ਵੋਟਾਂ ਤੇ ਨੋਟਾਂ ਦਾ ਕਲੇਸ਼ ਕੀ ਹੈ। ਮੈਂ ਪਿਛਲੇ ਦਿਨ ਹੀ ਸਾਂਝ ਪਾਈ ਸੀ ਕਿ ਉੱਕਾ ਦੁੱਕਾ ਥਾਵਾਂ ਦੇ ਉੱਤੇ ਨੋਟ ਸਿੱਟ ਕੇ ਵੋਟ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਹਦੀਆਂ ਜਿਹੜੀਆਂ ਸ਼ਿਕਾਇਤਾਂ ਨੇ ਉਹ ਮਾਣਯੋਗ ਚੋਣ ਕਮਿਸ਼ਨ ਕੋਲੇ ਗਈਆਂ ਸੀ। ਪਰ ਹੁਣ ਪਿੰਡ ਦੀਪ ਸਿੰਘ ਵਾਲਾ ਫਰੀਦਕੋਟ ਦੇ ਵਿੱਚ ਪੈਂਦਾ ਹੈ, ਪਿੰਡ ਦੀਪ ਸਿੰਘ ਵਾਲਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ, ਉੱਥੇ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਪਿੰਡ ਵਾਸੀਆਂ ਕੋਲੇ ਜਾ ਕੇ, ਪਿੰਡ ਵਾਸੀ ਭਾਵ ਦਲਿਤ ਲੋਕਾਂ ਕੋਲੇ, ਉਹਨਾਂ ਨੂੰ ਕਹਿੰਦੇ ਵੀ ਤੁਸੀਂ ਸਾਨੂੰ ਵੋਟ ਤਾਂ ਨਹੀਂ ਪਾਈ ਤੇ ਸਾਡੇ ਤੋਂ ਤੁਸੀਂ ਪੈਸੇ ਲੈ ਲਏ ਨੇ ਤੇ ਇਹ ਪੈਸੇ ਵਾਪਸ ਕਰੋ। ਇਹ ਸਿਰਫ ਇੱਕ ਪਿੰਡ ਦੀ ਘਟਨਾ ਨਹੀਂ, ਫਰੀਦਕੋਟ ਦੇ ਨਾਲ ਨਾਲ ਪੂਰੇ ਪੰਜਾਬ ਦੇ ਵਿੱਚ ਜੋ ਮੂਹਰੇ ਚੌਧਰੀ ਹੁੰਦੇ ਨੇ, ਜੋ ਖੜਪੰਚ ਹੁੰਦੇ ਨੇ, ਉਹ ਹੁਣ ਇਦਾਂ ਦੀ ਰਿਕਵਰੀ ਕਰਨ ਤੁਰੇ ਨੇ। ਤਾਂ ਉੱਥੇ ਪਿੰਡ ਦੀਪ ਸਿੰਘ ਵਾਲਾ ਦੇ ਵਿੱਚ ਇੱਕ ਰਿਪੋਰਟ ਨਿਕਲ ਕੇ ਆਈ ਹੈ, ਉਹ ਲੋਕ ਜਿਹੜੇ ਦਲਿਤ ਲੋਕ ਨੇ, ਗਰੀਬ ਲੋਕ ਨੇ, ਉਹ ਕਹਿ ਰਹੇ ਨੇ ਅਸੀਂ ਪੈਸੇ ਮੰਗੇ ਨਹੀਂ ਸੀ, ਸਾਡੇ ਘਰੇ ਤੁਹਾਡੇ ਜਿਹੜੇ ਆਗੂ ਨੇ ਇਹ ਪੈਸੇ ਸਿੱਟ ਕੇ ਗਏ ਸੀ ਵੀ ਆਹ ਚੱਕੋ ਪੈਸੇ ਤੇ ਸਾਨੂੰ ਵੋਟ ਪਾਓ। ਤੇ ਕੁਝ ਘਰਾਂ ਨੇ ਇੱਥੋਂ ਤੀਕਰ ਕਿਹਾ ਕਿ ਸਾਡੇ ਘਰੇ ਤਾਂ ਪੈਸੇ ਪਹੁੰਚੇ ਹੀ ਨਹੀਂ, ਅਸੀਂ ਤਾਂ ਪੈਸੇ ਲੈ ਕੇ ਵੋਟ ਪਾਈ ਨਹੀਂ, ਅਸੀਂ ਕਿਹੜੇ ਪੈਸੇ ਵਾਪਸ ਕਰੀਏ? ਤੁਸੀਂ ਆਪਣੇ ਸੰਨ ਵਾਲੇ ਬੰਦਿਆਂ ਨੂੰ ਪੁੱਛੋ, ਉਹ ਪੈਸੇ ਆਪ ਹੀ ਰੱਖ ਗਏ ਤੇ ਸਾਡਾ ਨਾਮ ਲਿਸਟ ਵਿੱਚ ਲਿਖਵਾ ਗਏ ਕਿ ਪੈਸੇ ਇਹਨਾਂ ਨੇ ਲਏ ਸੀ। ਪਰ ਉਹ ਕਹਿੰਦੇ ਵੀ ਜਿਨ੍ਹਾਂ ਜਿਨ੍ਹਾਂ ਨੇ ਲਏ ਸੀ ਉਹਨਾਂ ਉੱਤੇ ਦਬਾਅ ਬਣਾਇਆ ਜਾ ਰਿਹਾ ਕਿ ਤੁਸੀਂ ਵੋਟ ਤਾਂ ਨਹੀਂ ਪਾਈ, ਪੈਸੇ ਲੈ ਲਏ ਨੇ ਤੇ ਉਹ ਪੈਸੇ ਸਾਨੂੰ ਵਾਪਸ ਕੀਤੇ ਜਾਣ। ਇਹ ਵੋਟਾਂ ਤੋਂ ਬਾਅਦ ਨੋਟਾਂ ਦਾ ਜਿਹੜਾ ਕਲੇਸ਼ ਹੈ ਉਹ ਪੰਜਾਬ ਦੇ ਹਰ ਇੱਕ ਪਾਸੇ, ਚਾਹੇ ਲੁਕ ਛੁਪ ਕੇ ਚੱਲ ਰਿਹਾ ਪਰ ਚੱਲ ਰਿਹਾ ਹੈ। ਇਹ ਖਬਰ ਦੀਪ ਸਿੰਘ ਵਾਲਾ ਦੇ ਵਿੱਚੋਂ, ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਚਾਹੇ ਨਿਕਲ ਕੇ ਸਾਹਮਣੇ ਆ ਗਈ ਹੈ। ਜੀ
ਜਸਵਿੰਦਰ ਜੀ, ਮੈਂ ਇੱਕ ਜਾਣਕਾਰੀ ਦੇਣੀ ਚਾਹੁੰਦਾ, ਸਾਡੇ ਦੋਸਤ ਵੀ ਸੀਗੇ ਅਤੇ ਮੀਡੀਆ ਵਿੱਚ ਵੀ ਸੀਗੇ, ਕਾਫੀ ਲੰਬੇ ਸਮੇਂ ਤੋਂ ਅਖਬਾਰ ਵੀ ਚਲਾਈ ਸੀਗੀ, ਰੇਡੀਓ ਕਰਦੇ ਰਹੇ, ਸ਼ੁਰੂ ਵਿੱਚ ਮੀਡੀਆ ਵਿੱਚ ਇਹੀ ਮੋਹਰੀ ਹੁੰਦੇ ਸੀਗੇ, ਸੁਖਵਿੰਦਰ ਸਿੰਘ ਹੰਸਰਾ ਜੀ ਨੋ ਮੋਰ। ਸੋ ਐਤਵਾਰ ਨੂੰ ਅੰਤਿਮ ਰਸਮਾਂ ਪੂਰੀਆਂ ਕਰਨੀਆਂ ਅਤੇ ਭੋਗ ਵੀ ਪੈਣੇ ਆ। ਸੋ ਬ੍ਰੈਂਪਟਨ ਕਿਮਟੋਰੀਅਨ ਵਿਜ਼ਿਟੇਸ਼ਨ ਸੈਂਟਰ ਪ੍ਰੋਗਰਾਮ ਹੈਗਾ, ਇਹ 3:30 ਤੋਂ ਲੈ ਕੇ 5:30 ਵਜੇ ਤੱਕ ਚੱਲਣਾ। ਸੋ ਸੁਖਵਿੰਦਰ ਸਿੰਘ ਹੰਸਰਾ ਖਾਲਿਸਤਾਨ ਜ਼ਿੰਦਾਬਾਦ ਇੱਕ ਬੁਲੰਦ ਆਵਾਜ਼ ਸੀਗੀ ਧਰਲੇਦਾਰ ਆਵਾਜ਼ 'ਤੇ ਖੜ੍ਹੇ ਰਹੇ ਉਹਨਾਂ ਨਿਯਮਾਂ 'ਤੇ ਇਹ ਖੜ੍ਹੇ ਰਹੇ ਆ ਅਤੇ ਨੋ ਮੋਰ ਵਿਦ ਅਸ ਮੀਡੀਆ ਵਿੱਚ ਵੀ ਸੀਗੇ ਕਮਿਊਨਿਟੀ ਵਿੱਚ ਵੀ ਕਾਫੀ ਇਨਵੋਲਵਮੈਂਟ ਸੀਗੀ ਜਿੰਨੀਆਂ ਵੀ ਰੈਲੀਆਂ ਕੋਈ ਹੁੰਦੀਆਂ ਸੀਗੀਆਂ ਜੇ ਕੋਈ ਸਾਡੇ ਪੰਥ ਨਾਲ ਕੁਝ ਕਰਨ ਦੀ ਕੋਸ਼ਿਸ਼ ਕਰਦਾ ਤਾਂ ਰੈਲੀ ਵੀ ਕੱਢ ਦਿੰਦੇ ਸੀ ਰਾਈਟ ਵੇ ਅਤੇ ਕਮਿਊਨਿਟੀ ਦੇ ਧਰਲੇਦਾਰ ਮੈਂਬਰ ਸੀਗੇ ਸੁਖਵਿੰਦਰ ਸਿੰਘ ਹੰਸਰਾ ਸੋ ਉਹਨਾਂ ਦੇ ਜਿਹੜੀਆਂ ਅੰਤਿਮ ਰਸਮਾਂ ਹਨ ਬ੍ਰੈਂਪਟਨ ਕਿਮਟੋਰੀਅਨ ਵਿਜ਼ਿਟੇਸ਼ਨ ਸੈਂਟਰ ਆ ਜੋ ਟੋਰਬਰਮ ਰੋਡ 'ਤੇ ਆ ਅਤੇ ਉੱਥੇ ਹੋਣੀਆਂ 3:30 ਤੋਂ 5:30 ਦੇ ਵਿਚਕਾਰ ਕੋਈ ਵੀ ਜਾਣਕਾਰੀ ਲੈਣੀ ਹੋਵੇ ਸਾਡੀ ਟੀ ਵੀ ਦੇ ਉੱਪਰ ਕਾਫੀ ਦਿਨ ਤੋਂ ਇਨਫੋਰਮੇਸ਼ਨ ਚੱਲ ਰਹੀ ਹੈਗੀ ਆ ਜਾਂ ਸਾਡੇ ਨਾਲ ਬਾਅਦ ਵਿੱਚ 416-451-2222 'ਤੇ ਵੀ ਸੰਪਰਕ ਕਰ ਸਕਦੇ ਹੋ ਜਸਵਿੰਦਰ ਜੀ ਹਰ ਇੱਕ ਨੇ ਜਾਣਾ ਕਿਸੇ ਨੇ ਪਹਿਲਾਂ ਚੱਲ ਜਾਣਾ ਕਿਸੇ ਨੇ ਬਾਅਦ ਚੱਲ ਜਾਣਾ ਬੰਦਾ ਟਾਈਮ ਸਿਰ ਚੱਲ ਜਾਵੇ ਤਾਂ ਠੀਕ ਹੈ ਦੀਪ ਸਿੱਧੂ ਵੀ ਚੱਲ ਗਿਆ ਮੈਂ ਉਹਨਾਂ ਦੀ ਗੱਲ ਕਰਨਾ ਚਾਹੁੰਦਾ ਅੱਜ ਪਿਛਲੇ ਸੋਸ਼ਲ ਮੀਡੀਆ ਟਾਈਮ ਉਹਨਾਂ ਦੀ ਇੰਟਰਵਿਊ ਹਰ ਇੱਕ ਬੱਚਾ ਸੁਣਨ ਲੱਗ ਪਿਆ ਵੀ ਕੌਣ ਸਾ ਇਹ ਜੇ ਉਹਨਾਂ ਦੀ ਇੰਟਰਵਿਊ ਸੁਣੋ ਤਾਂ ਬੜੀ ਧਰਲੇਦਾਰ ਆਵਾਜ਼ ਸੀਗੀ ਜਿਹੜੀ ਨਹੀਂ ਰਹੀ ਸੋ ਜਾਂਚ ਕਮੇਟੀ ਨੇ ਕੁਝ ਬਾਹਰ ਕੱਢਿਆ ਕਿ ਨਹੀਂ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਹੋਰ ਆਈ ਆ ਕਿਉਂਕਿ ਬਹੁਤ ਕੁਝ ਸਾਨੂੰ ਸੁਣਨ ਨੂੰ ਮਿਲ ਰਿਹਾ ਆਪਾਂ ਕਈ ਵਾਰੀ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ ਕੀ ਹੋਇਆ ਕੀ ਕੀਤਾ ਜਾਂ ਤਾਂ ਸਾਨੂੰ ਪੂਰੀ ਇਨਫੋਰਮੇਸ਼ਨ ਨਹੀਂ ਮਿਲਦੀ ਪਰ ਦੀਪ ਸਿੱਧੂ ਜਿਸ ਹਿਸਾਬ ਨਾਲ ਇਹਨਾਂ ਦੀ ਯਾਦ ਵਿੱਚ ਪਾਠ ਰੱਖੇ ਗਏ ਸਨ ਕੈਂਡਲ ਲਾਈਟ ਵਿਚੁਅਲ ਕੀਤੇ ਗਏ ਸਨ ਪਰ ਫਿਰ ਵੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਵੀਕਐਂਡ ਦੇ ਉੱਪਰ ਪ੍ਰੋਗਰਾਮ ਚੱਲਿਆ 770 AM ਡਾਇਲ 'ਤੇ ਕੋਈ ਨਵੀਂ ਜਾਣਕਾਰੀ ਆਈ ਆ ਕਿ ਹਜੇ ਆਪਾਂ ਉਸ ਇਨਵੈਸਟੀਗੇਸ਼ਨ ਰਿਪੋਰਟ ਦੀ ਵੇਟ ਹੀ ਕਰਨੀ ਹੈ ਕਿਉਂਕਿ ਉਹ ਜਿਹੜੀ ਲੜਕੀ ਸੀਗੀ ਵੈਲੰਟਾਈਨਸ ਡੇ 'ਤੇ ਆਈ ਉਹ ਵੀ ਅਮਰੀਕਾ ਵਿੱਚ ਪਹੁੰਚ ਕੇ ਬੜੇ ਸਵਾਲ ਉੱਠਦੇ ਹਨ ਚਾਹੇ ਸ਼ਰਾਬ ਦੀ ਬੋਤਲ ਪਈ ਸੀਗੀ ਉੱਥੇ ਚਾਹੇ ਉਹਦੇ ਕੋਈ ਸੱਟਾਂ ਨਹੀਂ ਲੱਗੀਆਂ ਇੱਕਦਮ 'ਚ ਬਾਹਰ ਆ ਗਈ ਆ ਅਤੇ ਬੜੇ ਸਵਾਲ ਉੱਠਦੇ ਹਨ ਕੋਈ ਨਵੀਂ ਇਨਫੋਰਮੇਸ਼ਨ ਆਈ ਆ ਵੀ ਜਾਂ ਸਾਨੂੰ ਵੇਟ ਹੀ ਕਰਨੀ ਪੈਣੀ ਆ
ਜੀ ਬਿਲਕੁਲ ਜੀ ਇਸ ਕੇਸ ਦੇ ਸੰਬੰਧ ਵਿੱਚ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਦੇ ਨਾਲ ਸਾਂਝ ਪਾ ਰਹੇ ਹਾਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਅਸਲੀਅਤ ਵਿੱਚ ਕੀ ਹੈ ਕਿਉਂਕਿ ਇਸ ਖਬਰ ਨਾਲ ਸੰਬੰਧਿਤ ਜਾਂ ਇਸ ਇਨਸਾਨ ਨਾਲ ਸੰਬੰਧਿਤ ਬਹੁਤ ਤਰ੍ਹਾਂ ਦੀ ਜਾਣਕਾਰੀ ਜਿਹੜੀ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਹੈ ਜਿਹਦੇ ਵਿੱਚੋਂ ਬਹੁਤੀ ਉੱਤੇ ਵਿਸ਼ਵਾਸ ਕਰਨਾ ਸਹੀ ਨਹੀਂ ਹੋਵੇਗਾ ਅਤੇ ਬਹੁਤੀ ਜਿਹੜੀ ਜਾਣਕਾਰੀ ਹੈ ਉਹ ਬੜੀ ਕੰਮ ਦੀ ਜਾਣਕਾਰੀ ਹੈ ਪਰ ਉਹਨੂੰ ਆਈਡੈਂਟੀਫਾਈ ਕਰਨ ਖਾਤਰ ਕਾਫੀ ਵਕਤ ਲੱਗ ਜਾਂਦਾ ਕਾਫੀ ਮਿਹਨਤ ਲੱਗ ਜਾਂਦੀ ਹੈ ਉਹ ਕੇਸ ਜਿਹੜਾ ਰਜਿਸਟਰਡ ਹੋ ਗਿਆ ਸੀ ਉਹਦੇ ਵਿੱਚ ਇੱਕ ਨਵੀਂ ਅਪਡੇਟ ਇਹ ਆਈ ਹੈ ਉਹ ਸੋਸ਼ਲ ਮੀਡੀਆ ਉੱਤੇ ਵੀ ਹੈ ਉਹ ਇਲੈਕਟ੍ਰੋਨਿਕ ਮੀਡੀਆ ਨੇ ਵੀ ਪੰਜਾਬ ਭਾਰਤ ਅਤੇ ਪੰਜਾਬ ਵਿੱਚ ਚਲਾਈ ਹੈ ਪ੍ਰਿੰਟ ਮੀਡੀਆ ਨੇ ਵੀ ਉਹਨੂੰ ਅੱਜ ਥਾਂ ਦਿੱਤੀ ਹੈ ਆਪਣੇ ਅਖਬਾਰਾਂ ਦੇ ਵਿੱਚ ਰੀਨਾ ਰਾਏ ਜਿਹੜੀ ਉਹਨਾਂ ਦੇ ਨਾਲ ਸੀ ਉਸ ਦਿਨ ਉਹਨਾਂ ਦੀ ਮਹਿਲਾ ਦੋਸਤ ਉਹ ਜਦੋਂ ਅਮਰੀਕਾ ਵਾਪਸ ਚਲੇ ਗਏ ਸੀ ਤਾਂ ਲਗਾਤਾਰ ਕਮੈਂਟ ਚੱਲ ਗਏ ਕਿ ਉਹਨਾਂ ਬਹੁਤ ਜਲਦੀ ਕੋਈ ਚਲੇ ਗਏ ਕਿਉਂ ਚਲੇ ਗਏ ਉਹਨਾਂ ਦੱਸ ਕੇ ਕਿਉਂ ਨਹੀਂ ਗਏ ਉਹਨਾਂ ਨੇ ਕੋਈ ਸਪਸ਼ਟੀਕਰਨ ਕਿਉਂ ਨਹੀਂ ਦਿੱਤਾ ਕੀ ਵਾਪਰਿਆ ਕਿਵੇਂ ਹੋਇਆ ਬੜੇ ਸਵਾਲ ਸੀ ਬਹੁਤ ਸਵਾਲ ਲੋਕਾਂ ਨੇ ਕੀਤੇ ਉਹਨਾਂ ਨੇ ਵੀ ਸਵਾਲ ਕੀਤੇ ਜਿਨ੍ਹਾਂ ਨੂੰ ਐਂ ਕਹਿ ਲਓ ਸਵਾਲ ਕਰਨ ਦਾ ਚੱਜ ਤਿੱਕਰ ਨਹੀਂ ਕਿ ਸਵਾਲ ਕੀਤਾ ਕਿਵੇਂ ਜਾਂਦਾ ਹੈ ਪਰ ਸਵਾਲ ਉਹ ਵੀ ਕਰਦੇ ਸੀ ਪਰ ਅੱਜ ਉਹਨਾਂ ਦੀ ਇੱਕ ਇੰਸਟਾ ਦੇ ਉੱਤੇ ਪੋਸਟ ਆਈ ਹੈ ਅਤੇ ਉਹ ਪੋਸਟ ਆ ਜਿਹੜੀ ਬਹੁਤ ਲੰਬੀ ਚੌੜੀ ਪੋਸਟ ਸੀਗੀ ਉਹਨਾਂ ਦੀ ਉਹ ਅਖਬਾਰਾਂ ਨੇ ਵੀ ਛਾਪੀ ਹੈ ਅਤੇ ਨਾਲ ਦੀ ਨਾਲ ਟੀ ਵੀ ਚੈਨਲਾਂ ਨੇ ਵੀ ਚਲਾਈ ਹੈ ਉਹਨਾਂ ਨੇ ਦੱਸਿਆ ਹੈ ਕਿ ਜਦੋਂ ਇਹ ਐਕਸੀਡੈਂਟ ਹੁੰਦਾ ਹੈ ਤਾਂ ਉਹ ਆਪਣੀ ਸੀਟ ਨੂੰ ਪਿੱਛੇ ਹਟਾ ਕੇ ਸੌਂ ਰਹੇ ਸੀ ਅਤੇ ਜਦੋਂ ਬਹੁਤ ਜ਼ੋਰਦਾਰ ਟੱਕਰ ਹੁੰਦੀ ਹੈ ਅਤੇ ਉਹ ਦੇਖਦੀ ਹੈ ਕਿ ਜਦੋਂ ਦੀਪ ਸਿੱਧੂ ਹੈ ਉਹਦਾ ਜਦੋਂ ਆਪਣੇ ਇੰਨੀ ਚਿਹਰਾ ਘੁਮਾ ਕੇ ਵੇਖਿਆ ਜਾਂਦਾ ਤਾਂ ਖੂਨ ਨਾਲ ਲੱਤ ਪੱਸ ਸੀ ਕਹਿੰਦੇ ਉਸ ਤੋਂ ਬਾਅਦ ਉਹਨਾਂ ਦੀ ਡੈਸਕ ਦੇ ਵਿੱਚ ਪ੍ਰੋਬਲਮ ਆਈ ਸੀ ਰੀਨਾ ਰਾਏ ਦੇ ਕਹਿੰਦੇ ਵੀ ਉਹਨਾਂ ਨੂੰ ਮੁੜ ਕੇ ਜਦੋਂ ਕਾਰ ਦੇ ਵਿੱਚੋਂ ਸਕੋਰਪੀਓ ਵਿੱਚੋਂ ਉਤਾਰਿਆ ਗਿਆ ਫੁੱਟਪਾਥ ਉੱਤੇ ਪਾਇਆ ਗਿਆ ਉਹਨੇ ਨੰਬਰ ਦਿੱਤੇ ਪਰ ਕਹਿੰਦੇ ਮੈਨੂੰ ਇਹ ਜਾਪਦਾ ਸੀ ਕਿ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੈ ਅਤੇ ਹੋ ਸਕਦਾ ਹੈ ਕਿ ਉਹ ਜਲਦੀ ਸਿਹਤਯਾਬ ਹੋ ਜਾਣ ਕਹਿੰਦੇ ਪਰ ਫਿਰ ਜਿਹੜੀ ਮੇਰੀ ਇੱਕ ਫੋਟੋ ਹੌਸਪੀਟਲ ਵਿੱਚੋਂ ਨਿਕਲ ਕੇ ਬਾਹਰ ਆਈ ਹੈ ਕਿ ਇੱਕ ਹੱਥ ਵਿੱਚ ਫੋਨ ਹੈ ਉਹ ਪੋਸਟਾਂ ਸਕਰੋਲ ਕਰ ਰਹੇ ਨੇ ਅਤੇ ਇੱਕ ਹੱਥ ਵਿੱਚ ਕੌਫੀ ਦਾ ਕੱਪ ਹੈ ਕਹਿੰਦੇ ਅਸਲ ਵਿੱਚ ਉਸ ਵਕਤ ਤੀਕਰ ਉਹਨਾਂ ਕੋਲ ਜਾਣਕਾਰੀ ਨਹੀਂ ਸੀ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਕਹਿੰਦੇ ਮੈਨੂੰ ਬਹੁਤ ਦੇਰ ਦੇ ਨਾਲ ਦੱਸਿਆ ਗਿਆ ਅਤੇ ਬੜੀ ਭਾਵਕ ਪੋਸਟ ਪਾਈ ਆ ਉਹ ਕਹਿੰਦੀ ਚਾਹੇ ਉਹ ਘਾਟਾ ਪੂਰਾ ਨਹੀਂ ਹੋਣਾ ਕਹਿੰਦੇ ਉਸਦੇ ਮੈਂ ਅੰਤਿਮ ਸੰਸਕਾਰ ਦੇ ਨਾਲ ਨਾਲ ਅੰਤਿਮ ਅਰਦਾਸ ਵੇਲੇ ਵੀ ਵੇਖਿਆ ਕਿ ਉਹ ਕਿੰਨਾ ਪੰਜਾਬੀਆਂ ਦਾ ਪੰਜਾਬੀਅਤ ਦਾ ਸਿੱਖਾਂ ਦਾ ਜਾਣਿਆ ਪਹਿਚਾਣਿਆ ਚਿਹਰਾ ਸੀ ਸਤਿਕਾਰਿਆ ਚਿਹਰਾ ਸੀ ਉਹ ਕਹਿੰਦੀ ਮੈਂ ਕੋਈ ਉਹਨਾਂ ਨੂੰ ਛੱਡ ਕੇ ਜਾਂ ਭੱਜ ਕੇ ਨਹੀਂ ਗਈ मेरे लिए अज भी सत्कारत ने उह कहिंदे असल विच सड़क दुर्घटना सी ते जिस तो बाद उह साडे विच कहिंदे नहीं रहे। ये जिहड़ी पोस्ट है इन्हें किते ना किते कुछ ना कुछ जिहड़े शंके सी उह स्पष्ट कीते ने, क्योंकि जेकर कोई नाल बैठा होया ते इन्होंने उन्होंने ये भी गल कही कि अमेरिका जाना उन्हां दी मजबूरी सी, क्योंकि उन्हां दी डेस्क विच जिहड़ी प्रॉब्लम आई है उहदा उह ट्रीटमेंट उन्हां नूं कराउण दे लई अमेरिका जाना पिया, ਤਾਂ ਕਰਕੇ ਉਹ ਜਲਦੀ ਤੋਂ ਜਲਦੀ ਆਪਣੀ ਫੈਮਿਲੀ ਕੋਲੇ ਚਲੇ ਗਏ ਸੀ। ਤੇ ਉਹਨਾਂ ਨੇ ਇੱਥੋਂ ਤੱਕਰ ਕਿਹਾ ਕਿ ਮੇਰੇ ਬਾਰੇ ਬਹੁਤ ਕੁਝ ਬੋਲਿਆ ਜਾ ਰਿਹਾ ਹੈ, ਮੇਰੇ ਬਾਰੇ ਇਦਾਂ ਦੇ ਸ਼ਬਦ ਬੋਲੇ ਜਾ ਰਹੇ ਆ ਕਿ ਇੱਕ ਪੰਜਾਬੀ ਦਾ ਚਿਹਰਾ ਉਹਦੇ ਕਰਕੇ ਖੋਇਆ ਗਿਆ, ਉਹਦੇ ਕਰਕੇ ਇਸ ਦੁਨੀਆ ਤੋਂ ਚਲਿਆ ਗਿਆ। ਪਰ ਉਹਨੇ ਸਾਰੀ ਦੀ ਸਾਰੀ ਆਪਣੀ ਭਾਵਕ ਸਾਂਝ ਵੀ ਦੱਸੀ ਤੇ ਇਸ ਕੇਸ ਦਾ ਐਂ ਕਹਿ ਲਓ ਕਿ ਮਹਾਂਦਰਾ ਵੀ ਸਪਸ਼ਟ ਕਰਤਾ ਕਿ ਇਹ ਇੱਕ ਐਕਸੀਡੈਂਟ ਕੇਸ ਸੀ। ਪਰ ਹੁਣ ਅਸੀਂ ਫਿਰ ਇੱਕ ਜੇ ਸਵਾਲੀਆ ਨਿਸ਼ਾਨ ਲਾਈਏ, ਅਸਲ ਵਿੱਚ ਸ਼ੱਕ ਕਰਨ ਦੀ ਕੋਈ ਸੀਮਾ ਹੁੰਦੀ ਹੈ, ਪਰ ਅਸੀਂ ਜੇ ਲਗਾਤਾਰ ਸ਼ੱਕ ਕਰੀ ਜਾਈਏ, ਅਸੀਂ ਕਹੀਏ ਕਿ ਇਹ ਸਟੇਟਮੈਂਟ ਰੋਂਗ ਹੋ ਸਕਦੀ ਹੈ, ਇਹ ਸਟੇਟਮੈਂਟ ਦਵਾਈ ਹੋ ਸਕਦੀ ਆ, ਇਹ ਸਟੇਟਮੈਂਟ ਹੁਸ਼ਿਆਰੀ ਨਾਲ ਦਿੱਤੀ ਹੋ ਸਕਦੀ ਹੈ, ਇਹ ਫਿਰ ਇਨਵੈਸਟੀਗੇਸ਼ਨ ਦਾ ਕੰਮ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਕੀ ਸੱਚ ਹੈ ਕੀ ਝੂਠ ਹੈ। ਫਿਰ ਜੇਕਰ ਕਿਤੇ ਨਾ ਕਿਤੇ ਕਿਸੇ ਨੂੰ ਡਾਊਟ ਲੱਗਦਾ ਹੈ ਤਾਂ ਉਸ ਡਾਊਟ ਦੇ ਉੱਤੇ ਪਹਿਰਾ ਦਿੱਤਾ ਜਾ ਸਕਦਾ ਹੈ ਤੇ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੂੰ ਵੀ ਖਿੱਚਿਆ ਜਾ ਸਕਦਾ ਹੈ। ਪਰ ਉਹਨਾਂ ਦੀਆਂ ਜਿਸ ਤਰੀਕੇ ਦੀਆਂ ਪੋਸਟਾਂ ਹੈ ਉਹਦੇ ਉੱਤੇ ਕਿਸੇ ਤਰੀਕੇ ਦੇ ਹਜੇ ਕੋਈ ਸਵਾਲੀਆ ਨਿਸ਼ਾਨ ਲੱਗਦੇ ਜਾਪਦੇ ਨਹੀਂ, ਨਾ ਹੀ ਤਾਂ ਦੀਪ ਸਿੱਧੂ ਦੇ ਪਰਿਵਾਰ ਦੁਆਰਾ, ਨਾ ਹੀ ਸਿੱਖ ਕੌਮ ਦੁਆਰਾ ਤੇ ਨਾ ਹੀ ਪ੍ਰਸ਼ਾਸਨ ਦੁਆਰਾ। ਜੀ
ਜਸਵਿੰਦਰ ਜੀ, ਸੋ ਇਨਫੋਰਮੇਸ਼ਨ ਮਿਲ ਗਈ ਹੈਗੀ ਹੈ, ਪਰ ਮੈਂ ਚਾਹੁੰਦਾ ਹੈਗਾ ਜੇ ਫਿਊਚਰ ਵਿੱਚ ਪੋਸਟ ਪਾ ਦੇਵੇ ਜਿਹੜੇ ਸਵਾਲ ਉੱਠੇ ਗਏ ਹਨ ਵੀ ਤੇਰੇ ਕੱਲ੍ਹ ਨਹੀਂ ਕੋਈ ਸੱਟ ਲੱਗੀ, ਵੀ ਤੇਰੇ ਫੋਨ 'ਤੇ ਕੱਲ੍ਹ ਨਹੀਂ ਕੋਈ ਸਕਰੈਚ ਪਿਆ, ਜਾਂ ਜਿਹੜੀ ਬੋਤਲ ਸੀਟ 'ਤੇ ਪਈ ਹੋਈ ਹੈ ਦਿਖਾਲੀ ਉਹਦਾ ਜਵਾਬ ਦੇ ਦੇਣ। ਬਹੁਤ ਸਾਰੇ ਹੋਰ ਲੋਕ ਵੀ ਚੁੱਪ ਹੋ ਸਕਦੇ ਆ ਜਾਂ ਸਵਾਲਾਂ ਦੇ ਜਵਾਬ ਮਿਲ ਸਕਦੇ, ਕਿਉਂਕਿ ਜਿਸ ਨੂੰ ਪਿਆਰ ਹੁੰਦਾ ਉਹਨਾਂ ਦਾ ਇਨਵੈਸਟੀਗੇਸ਼ਨ ਖੂੰਜੇ ਖੂੰਜੇ ਤੋਂ ਕਰਨੀ ਹੁੰਦੀ ਆ। ਸੋ ਜਿਹੜੇ ਮੇਨ ਸਵਾਲ ਹਨ ਵੀ ਬੋਤਲ ਉਹ ਪੀਂਦਾ ਨਹੀਂ ਸੀਗਾ, ਬੋਤਲ ਕਿਹਦੀ ਸੀਗੀ, ਕਾਹਤੇ ਪਈ ਸੀਗੀ, ਸੋ ਹੋਪਲੀ ਆਉਣ ਵਾਲੇ ਦਿਨਾਂ ਵਿੱਚ ਜਿੱਦਾਂ ਇਸ ਹਿਸਾਬ ਨਾਲ ਪੋਸਟ ਪਾ ਕੇ ਸ਼ਾਇਦ ਉਹਨਾਂ ਚੀਜ਼ਾਂ ਦੇ ਜਵਾਬ ਵੀ ਦੇ ਦੇਣ। ਸੋ ਇਹ ਜਾਣਕਾਰੀ ਲੋਕ ਪੁੱਛਦੇ ਸੀਗੇ, ਆਪਾਂ ਸਾਂਝ ਪਾਤੀ ਹੈਗੀ ਹੈ, ਕਿਉਂਕਿ ਸੋਸ਼ਲ ਮੀਡੀਆ 'ਤੇ ਬਹੁਤ ਕੁਝ ਖਿਲ ਰਿਹਾ ਹੈਗਾ, ਉਹਦੀ ਆਪਾਂ ਗੱਲ ਨਹੀਂ ਕਰਨੀ। ਮੈਂ ਤੁਹਾਨੂੰ ਦੱਸ ਦੇਵਾਂ, 770 AM ਡਾਲ 'ਤੇ ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ, ਟਰੱਕੀ ਨੂੰ ਰੇਡੀਓ, ਅਤੇ ਨਾਲ ਦੀ ਨਾਲ ਵੱਖ ਵੱਖ ਚੈਨਲਾਂ ਦੇ ਉੱਪਰ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ। ਸੋ ਜਿੱਥੇ ਵੀ ਸਟ੍ਰੀਮਿੰਗ ਡਿਵਾਈਸ ਮਿਲਦਾ ਉੱਥੇ ਤੁਹਾਨੂੰ ਪ੍ਰੋਗਰਾਮ ਦੇਖਣ ਨੂੰ ਮਿਲ ਜਾਂਦਾ। ਸਾਡੀ ਐਪ ਹੈਗੀ ਆ ਟਰੱਕਿੰਗ ਟੂਡੇ TV ਦੀ ਐਪ, ਡਾਊਨਲੋਡ ਕਰਕੇ ਤੁਸੀਂ ਪ੍ਰੋਗਰਾਮ ਦੇਖ ਸਕਦੇ ਹੋ, ਸੁਣ ਸਕਦੇ ਹੋ। ਵਿਰਾਸਤ TV, ਟਰੱਕਿੰਗ ਦੇ TV ਅਤੇ ਵਿਰਾਸਤ ਰੇਡੀਓ ਵੀਕਡੇ ਵਿੱਚ 7 ਵਜੇ ਤੋਂ ਲੈ ਕੇ 8 ਵਜੇ ਤੱਕ 770 AM ਡਾਇਲ 'ਤੇ ਹੋਈਦਾ, ਅਤੇ 7 ਤੋਂ 9 CKMS 102.7 FM ਕਿਚਨ ਵਾਟਰੂ ਵਿੱਚ ਹੋਈਦਾ, ਅਤੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ TV ਦੇ ਉੱਪਰ। ਬਹੁਤ ਸਾਰੇ ਹੋਰ ਨਵੇਂ ਨਵੇਂ ਵੱਖਰੇ ਵੱਖਰੇ ਪ੍ਰੋਗਰਾਮ ਲੈ ਕੇ ਆਇਆ ਕਰਾਂਗੇ ਤੁਹਾਡੇ ਵਾਸਤੇ, ਤੁਹਾਡਾ ਆਪਣਾ ਹੀ ਚੈਨਲ, ਕਮਿਊਨਿਟੀ ਦਾ ਚੈਨਲ ਵਿਰਾਸਤ ਰੇਡੀਓ। ਸੋ ਸੋਮਵਾਰ ਨੂੰ ਸਾਨੂੰ ਵੀਕਡੇ ਵਿੱਚ ਜ਼ਰੂਰ ਸੁਣਿਆ ਕਰੋ, ਬਹੁਤ ਸਾਰੇ ਹੋਰ ਪ੍ਰੋਗਰਾਮ ਚੱਲਦੇ ਹਨ 770 AM ਡਾਇਲ 'ਤੇ, ਸਾਰੇ ਸੁਣਨ ਦੀ ਕੋਸ਼ਿਸ਼ ਕਰਿਆ ਕਰੋ ਜ਼ਰੂਰ। ਮੈਂ ਸਪੋਂਸਰ ਵੀਰਾਂ ਭੈਣਾਂ ਦਾ ਧੰਨਵਾਦ ਕਰ ਦੇਵਾਂ, ਮੇਡ ਇਨ ਕੈਨੇਡਾ, ਸਾਰੇ ਸੱਚਾ ਸੁੰਦਰ ਕੰਟਰੀ ਹੈ, ਸਾਫ਼ ਸੁਥਰੀ ਫੈਸਿਲਿਟੀ ਦੇ ਵਿੱਚ ਬਣਦਾ ਆਟਾ, ਸ਼ੇਰ ਆਟਾ, ਦੇਸੀ ਸਟਾਈਲ, ਹੋਲ ਵੀਟ, ਵਾਈਟ, ਬਰਾਊਨ ਖਾਣਾ ਹੋਵੇ ਤਾਂ ਨਾਲ ਦੀ ਨਾਲ ਬਰਾੜ ਦਾ ਬੇਸਣ ਜਿਹੜਾ ਹੈਗਾ ਆ ਉਹ ਵੀ ਸ਼ੇਰ ਆਟੇ ਦਾ ਬੇਸਣ ਆ, ਅਤੇ ਬਰਾੜ ਦਾ ਮੱਕੀ ਦਾ ਆਟਾ ਹੈਗਾ। ਬਹੁਤ ਸਾਰੇ ਵੱਖਰੇ ਵੱਖਰੇ ਪ੍ਰੋਡਕਟਸ ਹਨ ਜਿਹੜੇ ਤੁਹਾਨੂੰ ਮਿਲ ਜਾਂਦੇ ਹਨ ਹਰ ਇੱਕ ਸਟੋਰ ਦੇ ਉੱਪਰ, ਸ਼ੇਰ ਆਟਾ ਪਿਆ, ਦੇਸੀ ਸਟਾਈਲ, ਹੋਲ ਵੀਟ, ਵਾਈਟ, ਬਰਾਊਨ, ਸਾਫ਼ ਸੁਥਰੀ ਫੈਸਿਲਿਟੀ ਵਿੱਚ ਬਣ ਕੇ ਤੁਹਾਡੇ ਸ਼ਹਿਰ ਵਿੱਚ, ਤੁਹਾਡੇ ਨੇੜ ਦੇ ਸਟੋਰ ਵਿੱਚ ਪਹੁੰਚਦਾ, ਘਰ ਨੂੰ ਲੈ ਜਾਵੋ, ਦਿਨਾਂ ਦੇ ਵਿੱਚ ਪਹੁੰਚ ਜਾਂਦਾ, ਸਾਲ ਮਹੀਨੇ ਨਹੀਂ ਲੱਗਦੇ ਪਹੁੰਚਣ ਵਾਸਤੇ, ਇੱਥੇ ਕੈਨੇਡਾ ਵਿੱਚ ਬਣਦਾ ਕਰਕੇ ਦਿਨਾਂ ਦੇ ਵਿੱਚ ਪਹੁੰਚ ਜਾਂਦਾ ਹੈਗੇ ਆਟਾ, ਚੱਕਣਾ ਜ਼ਰੂਰ। ਰੋਟੀ ਬੜੀ ਕੂਲੀ ਬਣਦੀ ਹੈ, ਸੌਫਟ ਬਣਦੀ ਆ। ਲਾਹੌਰਾ ਸਿੰਘ ਬਰਾੜ ਦੀ ਜਿਹੜੀ ਇਹ ਕਾਢ ਆ ਬੜੀ ਖੋਜ ਕੀਤੀ ਹੈ, ਵੱਖ ਵੱਖ ਯੂਨੀਵਰਸਿਟੀ ਵਿੱਚ ਗਏ ਹਨ, ਫਿਰ ਖੋਜ ਕਰਕੇ ਵੱਖਰੇ ਤਰੀਕੇ ਦਾ ਆਟਾ ਲੈ ਕੇ ਆਉਂਦਾ ਜਿਹੜਾ ਫਰੈਸ਼ ਹੈਗਾ, ਅਤੇ ਇੱਥੇ ਬਣਦਾ ਕੈਨੇਡਾ ਵਿੱਚ, ਵਿਨਾਪੈਗ ਵਿੱਚ ਅਤੇ ਐਵਰਸਪੋਰਟ ਦੇ ਵਿੱਚ ਵੱਖ ਵੱਖ ਸਟੋਰਾਂ ਵਿੱਚ ਪਿਆ ਹੁੰਦਾ ਬਰਾੜ ਬੇਸਣ, ਬਰਾੜ ਮੱਕੀ ਦਾ ਆਟਾ, ਸ਼ੇਰ ਆਟਾ ਲੈਣਾ ਹੋਵੇ ਵੱਖ ਵੱਖ ਸਟੋਰ ਤੁਸੀਂ ਖਰੀਦ ਸਕਦੇ ਹੋ। ਸੋ ਦਿਨਾਂ ਦੇ ਵਿੱਚ ਪਹੁੰਚ ਜਾਂਦਾ, ਸੋ ਕੋਸ਼ਿਸ਼ ਹੁੰਦੀ ਆ ਵੀ ਇੱਕ ਮਹੀਨੇ ਵਿੱਚ ਬਣਿਆ ਹੋਇਆ ਆਟਾ ਮੁੱਕ ਜਾਵੇ, ਇਹ ਪੁਰਾਣਾ ਨਾ ਪਿਆ ਹੋਵੇ, ਚਾਹੁੰਦੇ ਆ ਫਰੈਸ਼। ਸੋ ਫਰੈਸ਼ ਛਕਣਾ ਹੋਵੇ ਤਾਂ ਜਿਹੜਾ ਦਿਨਾਂ ਦੇ ਵਿੱਚ ਪਹੁੰਚ ਜਾਂਦਾ ਤੁਸੀਂ ਸ਼ੇਰ ਆਟਾ, ਦੇਸੀ ਸਾ, ਹੋ ਵੀਰ ਬਾਜ, ਬਰਾਊਨ, ਬਰਾੜ ਬੇਸਣ, ਬਰਾੜ ਮੱਕੀ ਦਾ ਆਟਾ ਤੁਸੀਂ ਖਰੀਦ ਸਕਦੇ ਹੋ ਅਤੇ ਜੇ ਟਰਾਂਸਪੋਰਟੇਸ਼ਨ ਦੀ ਬਿਜ਼ਨਸ ਵਿੱਚੋਂ ਪੈਸਾ ਨਹੀਂ ਬਣਦਾ ਤਾਂ ਪੈਸਾ ਵੱਧ ਕਮਾਉਣਾ ਚਾਹੁੰਦੇ ਹੋ, ਲੋਡ ਜਿਹੜੇ ਹੈਗੇ ਨਾ ਫੋਲਡਰ ਵਿੱਚ ਆ ਜਾਣ, ਵੱਖਰਾ ਨਜ਼ਾਰਾ ਕਿੱਥੇ ਲੱਭਦੇ ਆ ਵੱਖ ਵੱਖ ਐਪਲੀਕੇਸ਼ਨ ਦੇ ਥਰੂ, ਉਹ ਵੀ ਉਹ ਪਏ ਹੁੰਦੇ ਆ ਜਿਹੜਾ ਕੋਈ ਚੱਕਣੇ ਨਹੀਂ ਚਾਹੁੰਦਾ ਲੋਡ, ਜਿਹੜਾ ਕੋਈ ਕਰਨੇ ਨਹੀਂ ਚਾਹੁੰਦਾ, ਜਿਹੜੇ ਲੋਡ ਐਪ ਦੇ ਪਏ ਹੁੰਦੇ ਆ, ਲੋਡ ਆਪਣੇ ਆਪ ਤੁਹਾਡੇ ਕੰਪਿਊਟਰ ਵਿੱਚ ਪਹੁੰਚ ਜਾਣ, ਜਿੰਨੇ ਮਰਜ਼ੀ ਚੱਕੋ ਜਿੰਨੇ ਮਰਜ਼ੀ ਡਿਲੀਵਰ ਕਰੋ, ਇੰਸ਼ੋਰੈਂਸ ਤੋਂ ਪੈਸੇ ਬਚਾਉਣੇ ਆ, ਟਰੱਕਿੰਗ ਕੰਪਨੀ ਕਿਸ ਤਰ੍ਹਾਂ ਚਲਾਉਣੀ ਹੈ, ਟਰਾਂਸਪੋਰਟੇਸ਼ਨ ਕੰਪਨੀ ਕਿਸ ਤਰ੍ਹਾਂ ਚਲਾਉਣੀ ਆ, ਸੁਖਵਿੰਦਰ ਸਿੰਘ ਨਾਲ ਗੱਲਬਾਤ ਕਰ ਲੈਣੀ, ਆਈ ਐਮ ਸਵਿਸ ਅਤੇ ਆਈ ਐਮ ਸਵਿਸ ਕੰਪਨੀ ਆ, ਕੰਸਲਟਿੰਗ ਦਿੰਦੀ ਆ, ਪੈਸਾ ਬਚਾ ਕੇ ਦਿੰਦੀ ਆ, ਦੱਸ ਦਿੰਦੇ ਆ ਪਹਿਲੇ ਹੀ ਵੀ ਤੁਸੀਂ ਇੰਨੇ ਕੁ ਪੈਸੇ ਲੂਜ਼ ਕਰਦੇ ਆ, ਜੇ ਸਹੀ ਤਰੀਕੇ ਨਾਲ ਚੱਲਦੇ ਫਿਰ ਕਹਿੰਦੇ ਕੀ ਪੇਰ ਹੈਲਥੀ ਦਾ ਹੋਏ, ਕੰਪਨੀ ਵਧਾਉਣਾ ਚਾਹੁੰਦੇ ਹੋ, ਇੱਕ ਟਰੱਕ ਤੋਂ 10 ਟਰੱਕ ਕਰਨਾ ਚਾਹੁੰਦੇ ਹੋ, 100 ਟਰੱਕ ਕਰਨਾ ਚਾਹੁੰਦੇ ਹੋ, ਕਿੱਦਾਂ ਇਹ ਕੰਪਨੀ ਵੱਧਦੀ ਹੈ, ਕਿਹੜੇ ਸੋਫਟਵੇਅਰ ਚਾਹੀਦੇ, ਕਿਹੜੇ ਹਾਰਡਵੇਅਰ ਚਾਹੀਦੇ ਆ, ਤਾਂ ਸੁਖਵਿੰਦਰ ਸਿੰਘ ਨਾਲ ਗੱਲਬਾਤ ਕਰ ਲਿਓ। GPS ਡਿਵਾਈਸ ਚਾਹੀਦੇ ਆ ਤਾਂ ਵੀ ਤੁਸੀਂ ਲੈ ਸਕਦੇ, ਸਾਡੇ ਨਾਲ 416-451-2222 'ਤੇ ਗੱਲਬਾਤ ਕਰ ਸਕਦੇ ਹੋ। ਫਿਊਲ ਵਿੱਚੋਂ ਬਹੁਤ ਸਾਰੇ ਪੈਸੇ ਬਚਾ ਕੇ ਦਿੰਦੇ ਆ, ਕਿੱਦਾਂ ਬਚਾ ਕੇ ਦਿੰਦੇ, ਇੱਕ ਵਾਰੀ ਕੰਸਲਟਿੰਗ ਲੈ ਲਿਓ, ਜੇ 10-15 ਹਜ਼ਾਰ ਮਹੀਨੇ ਦੇ ਬਚਣ ਲੱਗ ਪਏ ਫਿਰ ਕਿਆ ਪ੍ਰੋਬਲਮ ਆ, ਤੁਹਾਡੇ ਪੈਸੇ ਤੁਹਾਨੂੰ ਬਚਾ ਕੇ ਦਿੰਦੇ ਆ ਅਤੇ ਉਹਦੇ ਵਿੱਚੋਂ ਇਹ ਲੈ ਲੈਂਦੇ ਆ, ਕਿਉਂਕਿ ਪੈਸੇ ਬਚਾ ਕੇ ਦਿੰਦੇ ਆ। ਪਹਿਲੀ ਕੰਸਲਟੇਸ਼ਨ ਬਿਲਕੁਲ ਫਰੀ ਵਿੱਚ ਹੁੰਦੀ ਆ, ਕੰਪਨੀ ਨੂੰ ਪ੍ਰੋਫਿਟ ਵਿੱਚ ਲਿਆਉਣਾ ਚਾਹੁੰਦੇ ਹੋ, ਮੁਸ਼ਕਿਲ ਆ ਰਹੀ ਕੰਪਨੀ ਪੂਰੀ ਸੈਟਅਪ ਕਰਕੇ ਦਿੰਦੇ ਆ। ਸੁਖਵਿੰਦਰ ਸਿੰਘ ਜੀ, IIM ਸਵਿਸ ਤੇ ਲਓ ਜੀ। ਓਲੰਪਿਕ ਟੋਏ ਵਾਲੇ ਨੇ ਪ੍ਰੋਮੋ ਸਪੋਂਸਰ ਕੀਤਾ, AZ ਅਤੇ DZ ਫਲੈਟਵੇਅਰ ਵਾਸਤੇ ਡਰਾਈਵਰ ਚਾਹੀਦੇ ਆ, 416-999-4569996 ਨੇ 57 'ਤੇ ਗੱਲਬਾਤ ਕਰ ਲੈਣੀ ਆ। ਮਧਾਣੀ ਵਾਲੇ ਦਾ ਦੇਸੀ ਘਿਓ ਤੁਸੀਂ ਵੱਖ ਵੱਖ ਸਟੋਰਾਂ ਤੋਂ ਲੈ ਸਕਦੇ ਹੋ ਅਤੇ ਦਹੀਂ ਵੀ ਲੈ ਸਕਦੇ ਹੋ। ਦਰਕਾਰ.com ਬਹੁਤ ਸਾਰੇ ਡਰਾਈਵਰ ਚਾਹੀਦੇ ਆ, ਕਲਾਸ A ਦੇ ਡਰਾਈਵਰ ਚਾਹੀਦੇ ਆ, ਵਧੀਆ ਤਨਖਾਹ ਮਿਲਦੀ ਹੈ, ਕਾਲ ਕਰਕੇ ਦੇਖ ਲਿਓ 437-242-3158। ਬਾਅਦ ਵਿੱਚ ਕਿਸੇ ਬਿਜ਼ਨਸ ਭੈਣ ਭਰਾ ਦਾ ਨੰਬਰ ਚਾਹੀਦਾ ਤਾਂ ਵੀ ਤੁਸੀਂ ਸਾਡੇ ਕੋਲ ਲੈ ਸਕਦੇ ਹੋ। ਅਤੇ ਰੋਇਲ ਦੁਬਈ ਜੂਲਰ ਪਹੁੰਚਣਾ ਜ਼ਰੂਰ, ਮਾਲਟਰ ਵਿੱਚ ਵੱਖਰੇ ਵੱਖਰੇ ਰੰਗਾਂ ਡਿਜ਼ਾਈਨਾਂ ਵਿੱਚ ਸੋਨਾ ਪਹੁੰਚਿਆ ਹੋਇਆ, ਕਿਲੋ ਦੀ ਬਾਹਰ ਲੈਣੀ ਹੈ ਜਾਂ ਔਂਸ ਦੀ ਟਿੱਕੀ ਲੈਣੀ ਹੈ ਉਹ ਵੀ ਮਿਲਦੀ ਆ। ਰੋਇਲ ਦੁਬਈ ਜੂਲਰ ਤੋਂ 905-676-1212। ਗੁਰਦੀਪ ਸਿੰਘ ਸੈਣੀ ਸਾਹਿਬ, ਸੈਂਸੀ ਟਵਰਟੀ ਵਰ ਪ੍ਰੈਜ਼ੀਡੈਂਟ ਇੰਡੀਆ ਕੰਮ ਕਰਦੇ ਆ, ਰੀਅਲ ਸੇਲ ਪਰਸਨ। ਸੋ ਤੁਸੀਂ ਘਰ ਖਰੀਦਣਾ ਹੋਵੇ, ਵੇਚਣਾ ਹੋਵੇ, 416-500-7490 ਆ। ਅਤੇ ਦੁਆਬਾ ਸਵੀਟਸ ਐਂਡ ਰੈਸਟੋਰੈਂਟ 100% ਵੈੱਜ ਭੋਜਨ ਛਕਣਾ ਹੋਵੇ, ਕੇਟਰਿੰਗ ਕਰਵਾਉਣੀ ਹੋਵੇ ਜਾਂ ਟਿਫਨ ਸਰਵਿਸ ਚਾਹੀਦੀ ਆ, ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਅਤੇ ਨਾਲ ਦੇ ਦੱਸ ਦੇਵਾਂ ਸਟਾਰਗੇਟ ਲਜੈਸਨ ਦੀ ਬਹੁਤ ਵੱਡੀ ਟੀਮ ਆ, ਗਰਲਾਟ ਸੋਤਾ, ਹੈਪੀ ਸੋਤਾ, ਸਰਬਜੀਤ, ਦਵਿੰਦਰ ਸੋਤਾ, ਦਲਜੀਤ ਸਿੰਘ ਆ ਜੀ, ਮਿੰਦਰਪਾਲ ਹੁੰਡਲ ਜੀ, ਮਨਜੀਤ ਸਿੱਧੂ, ਸੁਖਜਿੰਦਰ ਸਿੰਘ ਅਤੇ ਰੌਣਕਾਂ ਲਾ ਦਿੰਦੇ ਆ ਤਲਵਿੰਦਰ ਜੀ। ਸਟਾਰਗੇਟ ਲੋਜੈਸਟਿਕਸ 905-504-9292, ਇਹਨਾਂ ਨੂੰ ਕਾਫੀ ਸਾਰੇ ਡਰਾਈਵਰ ਚਾਹੀਦੇ ਹਨ, ਸਵੇਰ ਨੂੰ ਜਾਣਾ, ਸ਼ਾਮ ਨੂੰ ਵਾਪਸ ਆਉਣਾ, ਲੋਕਲ ਕੰਮ ਕਰਨਾ, ਬਾਰਡਰ ਕ੍ਰੋਸ ਕਰਨਾ, ਯੂ ਨੇਮ ਇਟ, ਦੇ ਹੈਵ ਅ ਜੋਬ ਫਰ ਯੂ। 905-504-9292 'ਤੇ ਗੱਲਬਾਤ ਕਰ ਲੈਣੀ ਆ। ਰੋਜ਼ਬੁਰਗ ਕਿਚਨ ਕੈਮਰਸ, ਫਿਗ ਗਰੋਸਰ, CWC ਇਮੀਗ੍ਰੇਸ਼ਨ ਅਤੇ ਪੁਰਾਣੇ ਫਾਈਨਾਂਸ਼ੀਅਲ ਗੌਰਵ ਕੁਮਾਰ ਜੀ ਪੁਰਾਣੇ ਸਪੋਂਸਰ ਕੀਤਾ, 905-688-0111। ਡ੍ਰੀਮ ਬਿਗ ਟਰਾਂਸਪੋਰਟ, ਮੰਨੂ ਨਾਲ ਗੱਲਬਾਤ ਕਰ ਲਈਆਂ, ਆਪ ਵੀ ਬਹੁਤ ਵੱਡੇ ਆ, 7 ਫੁੱਟ ਦੇ ਹੋਣੇ ਆ, ਡ੍ਰੀਮ ਬਿਗ ਟਰਾਂਸਪੋਰਟੇਸ਼ਨ ਡਰਾਈਵਰ ਚਾਹੀਦੇ ਆ, 905-497-1515, ਡ੍ਰੀਮ ਬਿਗ ਟਰਾਂਸਪੋਰਟੇਸ਼ਨ। ਕੈਨੇਡਾ ਕੰਜ਼ੂਮਰ ਕ੍ਰੈਡਿਟ ਸਿਸਟਮ ਅਤੇ ਜਸਵੀਰ ਸਿੰਘ ਹੁੰਡਲ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। ਕਰਜ਼ਾ ਚੜ ਗਿਆ, ਭੂਰੀਆਂ ਚਿੱਠੀਆਂ ਆ ਰਹੀਆਂ ਤਾਂ ਕੋਈ ਰਸਤਾ ਨਹੀਂ ਲੱਭਦਾ, 80% ਤੱਕ ਕਰਜ਼ਾ ਮਾਫ ਕਰਕੇ ਦਿੰਦੇ ਆ, ਜਸਵੀਰ ਸਿੰਘ ਹੁੰਡਲ ਸਾਹਿਬ, 416-502-3100 'ਤੇ ਗੱਲਬਾਤ ਕਰਨੀ ਆ। ਲਓ ਜੀ, ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਆ ਅਤੇ ਮੈਂ ਘੁੱਟ ਪਾਣੀ ਦਾ ਪੀ ਲਵਾਂ ਕਿਉਂਕਿ 2 ਘੰਟੇ ਹੋ ਗਏ ਪ੍ਰੋਗਰਾਮ ਕਰਦੇ ਹਾਂ ਅਤੇ ਬੜੀ ਜਲਦੀ ਆਪਾਂ ਵਾਪਸ ਆਉਂਦੇ ਹਾਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ, ਹੋਰ ਖਬਰਾਂ ਬਹੁਤ ਸਾਰੀਆਂ ਖਬਰਾਂ ਲੈ ਕੇ ਆਉਂਦੇ ਹਾਂ ਅਤੇ ਚੰਨੀ ਅਤੇ ਭਗਵੰਤ ਮਾਨ ਜੀ ਕੀ ਕਰ ਰਹੇ ਹਨ, ਕੁਝ ਕਰਨਗੇ ਕਿ ਨਹੀਂ, ਕੀ ਕਹਿ ਰਹੇ ਹਨ, ਉਹਨਾਂ ਦੀ ਆਪਾਂ ਗੱਲਬਾਤ ਕਰਾਂਗੇ। ਇੱਕ ਛੋਟੀ ਜਿਹੀ ਬ੍ਰੇਕ 'ਤੇ ਰਹੋ, ਸੁਣਦੇ ਰਹੋ, ਦੇਖਦੇ ਰਹੋ, 770 AM ਡਾਲ 'ਤੇ ਸੁਣਦੇ ਰਹੋ ਵਿਰਾਸਤ ਰੇਡੀਓ, ਅਤੇ ਇੱਕ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਸੀਏ ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
Stargate Logistics, one of the fastest growing companies in North America, hiring AZ drivers. Tusi kam di bhal vich ho, ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9992, 905-564-9292. Stargate Logistics.
CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ. ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ. ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟਸ.
ਸਿਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ. CWC Immigration, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪੌਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ. CWC Immigration, 905-670-4444. Big grocers, fresh fruits, vegetables, Indian spices, fresh meats and sweets. First Indian grocery store in Orangeville. Poncho, 163 First Street, Orangeville. Grocery shop le poncho, Big Grocers de 647-762-1489. Great savings, fresh produce, great service, Big Grocers. ਰੀਅਲ ਅਸਟੇਟ ਦੀ ਮਾਰਕੀਟ ਵਿੱਚ ਛਾਇਆ ਹੋਇਆ ਨਾਂ ਹਰਪ੍ਰੀਤ ਸਿੰਘ ਢਿੱਲੋਂ. ਰੈਜ਼ੀਡੈਂਸ਼ੀਅਲ ਪ੍ਰਾਪਰਟੀ, ਕਮਰਸ਼ੀਅਲ ਪ੍ਰਾਪਰਟੀ, ਪ੍ਰੀ ਕੰਸਟਰਕਸ਼ਨ ਇਨਵੈਸਟਮੈਂਟ, ਫਾਰਮ ਹਾਊਸ ਜਾਂ ਲੈਂਡ ਖਰੀਦਣ ਜਾਂ ਵੇਚਣ ਲਈ ਰੀਅਲ ਅਸਟੇਟ ਬ੍ਰੋਕਰ ਹਰਪ੍ਰੀਤ ਸਿੰਘ ਢਿੱਲੋਂ ਨਾਲ ਸੰਪਰਕ ਕਰੋ. 416-268-6613, 416-268-6713. ਰੀਅਲ ਅਸਟੇਟ ਬ੍ਰੋਕਰ ਹਰਪ੍ਰੀਤ ਸਿੰਘ ਢਿੱਲੋਂ.
IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history, convenient geofencing and stunning graphical user interface. SwissText, a system to transport dispatching events to drivers directly from customers' own software in the form of precise text messages. SwissWay, an automatic trailer weight scaling system that can display load on every axle of trailer with 99% accuracy. IIM Swisscorp. We make tracking easy.
Auto, home, commercial. Insurance de har masle da hal, Tarminder Barad. Car, truck, ya trailer di insurance de vadiya rate lain layi. Registered broker, Tarminder Barad nal sampark karo. 2355 Derry Road East, Unit 4, Mississauga, Ontario. 905-915-5133. Insurance de har masle da hal, Tarminder Barad. 905-915-5133.
ਪ੍ਰੋਗਰਾਮ ਦੇ ਵਿੱਚ GN 770 AM ਡਾਲ 'ਤੇ ਸੁਣ ਰਹੇ ਹੋ ਵਿਰਾਸਤ ਰੇਡੀਓ, ਟਰੈਕਿੰਗ ਟੂਡੇ ਰੇਡੀਓ ਅਤੇ ਵਿਰਾਸਤ TV ਟਰੈਕਿੰਗ ਟੂਡੇ TV ਦੇਖਣਾ ਹੋਵੇ ਤੁਸੀਂ ਸਟ੍ਰੀਮਿੰਗ ਡਿਵਾਈਸਿਸ 'ਤੇ ਦੇਖ ਸਕਦੇ ਹੋ. ਸਾਡੀ ਐਪ ਹੈਗੀ ਹੈ, ਡਾਊਨਲੋਡ ਕਰਕੇ ਐਪ ਹਰ ਇੱਕ ਪ੍ਰੋਗਰਾਮ ਦੇਖ ਸਕਦੇ, ਸੁਣ ਸਕਦੇ. 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਅਤੇ ਸੋਮਵਾਰ ਨੂੰ ਸਾਨੂੰ ਸੁਣਨਾ ਜ਼ਰੂਰ 7 ਵਜੇ ਤੋਂ ਲੈ ਕੇ 8 ਵਜੇ ਤੱਕ. ਸਾਡੇ ਤੋਂ ਬਾਅਦ ਫਿਰ ਜਗਦੀਸ਼ ਗਰੇਵਾਲ ਜੀ ਪ੍ਰੋਗਰਾਮ ਕਰਦੇ, ਖਬਰਸਾਰ ਲੈ ਕੇ ਆਉਂਦੇ, ਯੁੱਧਵੀਰ ਜਸਵਾਲ ਜੀ ਪ੍ਰੋਗਰਾਮ ਲੈ ਕੇ ਆਉਂਦੇ ਹਨ. ਬਹੁਤ ਸਾਰੇ ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ ਹਨ. 770 AM ਡਾਇਲ 'ਤੇ ਸੁਣਿਆ ਕਰੋ ਜ਼ਰੂਰ, ਅਤੇ ਸਾਡੇ ਪ੍ਰੋਗਰਾਮ ਵੀ ਸੁਣਿਆ ਕਰੋ, ਦੇਖਿਆ ਕਰੋ. 24 ਘੰਟੇ 7 ਦਿਨ ਐਪ ਡਾਊਨਲੋਡ ਕਰਕੇ ਪ੍ਰੋਗਰਾਮ ਦੇਖ ਸਕਦੇ, ਸੁਣ ਸਕਦੇ ਹੋ. ਸੋ ਸਾਡੇ ਕੋਲ 8-9 ਮਿੰਟ ਬਾਕੀ ਹਨ, ਫਿਰ ਸਟੇਸ਼ਨ ID ਵੀ ਲੱਗਣੀ ਹੈ 770 AM ਡਾਇਲ 'ਤੇ. ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹਿਣਾ. ਸਾਡੀ ਵਿਰਾਸਤ TV ਅਤੇ ਟਰੱਕਿੰਗ ਟੂਡੇ TV 'ਤੇ ਖਬਰਾਂ ਲੈ ਕੇ ਆਪਾਂ ਪਹੁੰਚੇ ਹੋਏ ਤੁਹਾਡੇ ਵਾਸਤੇ. ਤੁਹਾਡਾ ਆਪਣਾ ਹੀ ਚੈਨਲ ਟਰੱਕਿੰਗ ਟੂਡੇ TV ਅਤੇ ਵਿਰਾਸਤ TV, ਮਾਲਵਾ ਬੈਡੇ ਵਾਲੇ 180 ਐਡਵਾਂਸ ਬੁਲਵਰਡ 'ਤੇ ਹਨ. ਮਿਗ ਅਤੇ ਗਲੂਮਨੋ ਬੈਡੇ ਲੋੜ ਪੈ ਜਾਵੇ, 905-453-6006 ਹੈਗਾ ਫੋਨ ਨੰਬਰ. ਅਤੇ ਇੰਸ਼ੋਰੈਂਸ ਬਾਜ਼ਾਰ 'ਤੇ ਤੁਸੀਂ ਭਵਨਦੀਪ ਸਿੰਘ ਨਾਲ ਗੱਲਬਾਤ ਕਰ ਲੈਣੀ, insurancebazaar.ca. ਲਾਈਫ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਚਾਹੀਦੀ, ਇੰਸ਼ੋਰੈਂਸ ਚਾਹੀਦੀ ਹੁੰਦੀ ਆ. ਸੋ ਜਿਹੜੀ ਸਾਡੀ ਸਪੋਰਟ ਕਰਦੇ ਆ ਤੋਂ ਸਾਡੇ ਨਾਲ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ 416-451-22 'ਤੇ। ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਸੋ ਮੇਰਾ ਬੇਟਾ ਚਰਨਜੀਤ ਸਿੰਘ ਤੰਬੜ ਰੀਮੈਕਸ ਗੋਲਡ ਨਾਲ ਕੰਮ ਕਰਦਾ ਅਤੇ ਮਨਜੀਤ ਕੌਰ ਚੀਮਾ ਜੀ ਇੱਕ ਟੀਮ ਹੈਗੀ ਆ ਘਰ ਖਰੀਦਣ ਵੇਚਣ ਵਾਸਤੇ। ਤੁਸੀਂ ਇਹਨਾਂ ਦੋਨਾਂ ਨਾਲ ਸੰਪਰਕ ਕਰ ਸਕਦੇ ਹੋ 416-260-5925 ਅਤੇ ਮਹਿੰਦਰਪਾਲ ਧੇਰੀਆ ਜੀ ਦਾ ਢਾਬਾ ਬੋਲਟਨ ਵਿੱਚ ਆ, 1 ਕੁਈਨਜ਼ ਗੇਟ ਬੁਲਵਰਡ ਬੋਲਟਨ। ਵੈਜ ਨੋਨ ਵੈਜ ਬੈਠ ਕੇ ਕੇਟਰਿੰਗ ਕਰਵਾਉਣੀ ਹੋਵੇ, ਟਿਫਨ ਸਰਵਿਸ ਲੈਣੀ ਹੋਵੇ, ਫਰੈਸ਼ ਬਣਾ ਕੇ ਦਿੰਦੇ ਆ। ਵੱਖਰਾ ਹੀ ਇੱਕ ਟੇਸਟ ਹੈਗਾ ਇਸ ਰੈਸਟੋਰੈਂਟ ਦਾ, ਇਸ ਢਾਬੇ ਦਾ। ਮੋਹਨ ਢਾਬਾ ਮਹਿੰਦਰਪਾਲ ਧੇਰੀਆ ਕਰਨ ਧੇਰੀ ਜੀ ਇਸ ਨੂੰ ਚਲਾਉਂਦੇ ਹਨ। 416-450-9990 ਦੇ ਗੱਲਬਾਤ ਕਰਨੀ। ਲਓ ਜੀ ਲੈ ਚੱਲਦੇ ਹਾਂ ਇੰਡੀਆ ਦੇ ਵਿੱਚ ਅਤੇ ਗੱਲਬਾਤ ਕਰਦੇ ਹਾਂ ਜਸਵਿੰਦਰ ਯਾਦ ਜੀ ਦੇ ਨਾਲ। ਜਸਵਿੰਦਰ ਜੀ, ਯੂਕਰੇਨ ਦੇ ਵਿੱਚ ਜੋ ਕੁਛ ਹੋ ਰਿਹਾ ਸਾਰੀ ਦੁਨੀਆ ਕੰਡੈਮ ਕਰ ਰਹੀ ਹੈਗੀ ਆ, ਪਰ ਕੌਣ ਸਪੋਰਟ ਕਰ ਰਿਹਾ ਹੈਗਾ? ਸਾਡੇ ਵਿਦਿਆਰਥੀ ਉੱਥੇ ਫਸੇ ਹੋਏ ਹਨ, ਕੈਨੇਡਾ ਨੇ ਤਾਂ ਇੱਥੇ ਪਹਿਲੇ ਕਹਿ ਦਿੱਤਾ ਸੀਗਾ ਵੀ ਆ ਜਾਓ ਵਾਪਸ, ਤੁਹਾਨੂੰ ਵਾਪਸ ਦੇਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ, ਪਹਿਲੇ ਵਾਰਨਿੰਗ ਦੇ ਦਿੱਤੀ ਸੀਗੀ। ਕੀ ਇਹਨਾਂ ਨੇ ਕਿਸੇ ਨੂੰ ਵਾਰਨਿੰਗ ਵੀ ਦਿੱਤੀ ਆ ਬੱਚਿਆਂ ਨੂੰ, ਜਾਂ ਇਹਨਾਂ ਨੇ ਹੁਣ ਕਿਸੇ ਨੂੰ ਸਪੋਰਟ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ, ਕੱਢਣ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ, ਕੁਛ ਕਰ ਰਿਹਾ ਕੋਈ ਕਿ ਨਹੀਂ? ਕਿਉਂਕਿ ਚੰਨੀ ਵੀ ਕੁਛ ਕਹਿ ਰਿਹਾ ਲੱਗਦਾ, ਹਰਸਿਮਰਤ ਅਤੇ ਭਗਵੰਤ ਮਾਨ ਵੀ ਕੁਛ ਕਹਿ ਰਹੇ ਹਨ, ਕਿ ਕੁਛ ਕਹਿ ਰਹੇ ਹਨ ਕਿ ਕਰਨਗੇ ਵੀ
ਜੀ? ਬਿਲਕੁਲ ਜੀ, ਕੱਲ੍ਹ ਤੀਕਰ ਜੋ ਸੰਭਾਵਨਾਵਾਂ ਸੀਗੀਆਂ ਅਸੀਂ ਤੁਹਾਡੇ ਨਾਲ ਪ੍ਰਗਟਾਈਆਂ ਸੀਗੀਆਂ ਖਬਰਾਂ ਦੇ ਰੂਪ ਵਿੱਚ, ਪਰ ਜੇਕਰ ਅਸੀਂ ਹੁਣ ਗੱਲ ਕਰੀਏ ਤਾਂ ਸਰਦਾਰ ਚਰਨਜੀਤ ਸਿੰਘ ਚੰਨੀ ਜੋ ਪੰਜਾਬ ਦੇ ਮੁੱਖ ਮੰਤਰੀ ਹਨ, ਹਾਲੇ ਤੀਕਰ ਹਨ ਸ਼ਬਦ ਵਰਤ ਲਈਏ, ਤਾਂ ਉਹਨਾਂ ਨੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਕਿਹਾ ਕਿ ਸਾਡਾ 18,000 ਜਿਹੜਾ ਵਿਦਿਆਰਥੀ ਫਸਿਆ ਹੋਇਆ ਉਹਨੂੰ ਕੱਢਣ ਦੇ ਲਈ ਜਿਹੜੀਆਂ ਕੋਸ਼ਿਸ਼ਾਂ ਉਹ ਤੇਜ਼ ਕਰਨੀਆਂ ਚਾਹੀਦੀਆਂ ਨੇ। ਚਾਹੇ ਅੰਮ੍ਰਿਤਸਰ ਤੋਂ MP ਗੁਰਜੀਤ ਔਜਲਾ ਨੇ ਵੀ ਇਹ ਸਟੈਪ ਆ ਜਿਹੜਾ ਚੱਕਿਆ ਹੋਇਆ, ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਵਿਦੇਸ਼ ਮੰਤਰਾਲੇ ਨੂੰ ਜਿਹੜੀ ਚਿੱਠੀ ਪਾਈ ਹੋਈ ਹੈ, ਸਰਦਾਰ ਭਗਵੰਤ ਸਿੰਘ ਮਾਨ ਨੇ ਤਾਂ ਇੱਕ ਨੰਬਰ ਵੀ ਜਾਰੀ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਭਾਰਤ ਦੀ ਸਰਕਾਰ ਆਪਣਾ ਉਹ ਰੋਲ ਅਦਾ ਨਹੀਂ ਕਰ ਰਹੀ ਜਿਹੜਾ ਰੋਲ ਉਹਨਾਂ ਨੂੰ ਅਦਾ ਕਰਨਾ ਚਾਹੀਦਾ ਸੀ, ਅਤੇ ਉਹਨੇ ਆਪਣਾ ਨੰਬਰ ਵੀ ਜਿਹੜਾ ਵਟਸਐਪ ਉੱਤੇ ਦਿੱਤਾ ਹੋਇਆ ਵੀ ਇਸ ਨੰਬਰ ਉੱਤੇ ਸਾਨੂੰ ਤੁਸੀਂ ਆਪਣੀ ਜਿਹੜੀ ਜਾਣਕਾਰੀ ਆ ਉਹ ਵਟਸਐਪ ਕਰ ਸਕਦੇ ਹੋ ਅਤੇ ਅਸੀਂ ਹਰ ਕੋਸ਼ਿਸ਼ ਕਰਾਂਗੇ, ਹਰ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਉੱਥੋਂ ਬਚਾ ਕੇ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕਰਾਂਗੇ। ਪਰ ਦੂਸਰੇ ਪਾਸੇ ਰੂਸ ਦੀ ਕਿਹੜੀ ਸਟੇਟਮੈਂਟ ਆਈ, ਉਹਨਾਂ ਨੇ ਕਿਹਾ ਕਿ ਅਸੀਂ ਭਾਰਤਿਕ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਪੂਰਾ ਯੋਗਦਾਨ ਪਾਵਾਂਗੇ, ਪਰ ਨਾਲ ਦੀ ਨਾਲ ਅੱਜ ਏਅਰ ਇੰਡੀਆ ਨੂੰ ਬਦਲਵੇਂ ਰੂਟ ਦੇ ਰਾਹੀਂ ਬੱਚਿਆਂ ਨੂੰ ਕਿਸੇ ਦੂਸਰੇ ਬਾਰਡਰ ਤੋਂ ਕੱਢਣ ਦੇ ਲਈ ਭੇਜਿਆ ਗਿਆ ਅਤੇ ਇੱਕ ਜਿਹੜੀ ਫਲਾਈਟ ਆ ਉਹ ਵਾਪਸ ਵੀ ਆਈ ਹੈ ਅਤੇ ਉਹਦੇ ਵਿੱਚ ਬਹੁਤੇ ਜਿਹੜੇ ਵਿਦਿਆਰਥੀ ਨੇ ਉਹ ਵਾਪਸ ਆ ਗਏ ਨੇ ਅਤੇ ਉਹ ਆਪਣੇ ਹੱਡ ਬੀਤੀਆਂ ਜਿਹੜੀਆਂ ਨੇ ਉਹ ਮੀਡੀਆ ਦੇ ਨਾਲ ਸਾਂਝੀਆਂ ਕਰ ਰਹੇ ਨੇ ਕਿ ਕਿਸ ਤਰੀਕੇ ਤੋਂ ਬੜੇ ਹੋਏ ਨੇ, ਪਰ ਹਾਲੇ ਵੀ ਉੱਥੇ ਬਹੁਤ ਵਿਦਿਆਰਥੀ ਨੇ ਜਿਹੜੇ ਉੱਥੇ ਉਹ ਫਸੇ ਹੋਏ ਨੇ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਬਿਨਾਂ ਕਿਸੇ ਦੀ ਜਾਣਕਾਰੀ ਤੋਂ ਬਾਰਡਰ ਵਾਲੀ ਸਾਈਡ ਨਾ ਜਾਣ। ਉਹ ਬਾਰਡਰਾਂ ਦੇ ਉੱਤੇ ਵਿਦਿਆਰਥੀ ਜਦੋਂ ਐਂ ਕਹਿ ਦਈਏ ਕਿ ਆਪਣੀ ਸਥਿਤੀ ਨੂੰ ਡਾਵਾਂਡੋਲ ਸਮਝਦੇ ਨੇ, ਉਹ ਸਮਝਦੇ ਨੇ ਕਿ ਫਸੇ ਹੋਏ ਨੇ ਅਤੇ ਉਹਨਾਂ ਦਾ ਹੁਣ ਕੋਈ ਨਹੀਂ, ਤਾਂ ਉਹ ਬਾਰਡਰ ਕ੍ਰੋਸ ਕਰਨ ਦੇ ਲਈ ਜਦੋਂ ਬਾਰਡਰਾਂ ਵੱਲ ਨੂੰ ਚੱਲਦੇ ਨੇ ਤਾਂ ਉੱਥੇ ਜਿਹੜੀ ਭਾਰਤੀ ਅੰਬੈਸੀ ਆ ਉਹਨੇ ਇੱਕ ਗਾਈਡਲਾਈਨ ਜਾਰੀ ਕੀਤੀ ਹੈ ਕਿ ਭਾਰਤੀ ਵਿਦਿਆਰਥੀ ਕਿਸੇ ਤਰ੍ਹਾਂ ਦੀ ਵਿਦਾਊਟ ਇਨਫੋਰਮੇਸ਼ਨ ਉਹ ਬਾਰਡਰ ਵਾਲੀ ਸਾਈਡ ਨਾ ਜਾਣ। ਇੱਕ ਵਾਰੀ ਫਿਰ ਕੁੰਭਕਰਨ ਵਾਲੀ ਨੀਂਹ 'ਚ ਭਾਰਤ ਦੀ ਸਰਕਾਰ ਜਾਗ ਪਈ ਹੈ ਅਤੇ ਉਹਨਾਂ ਨੇ ਕੋਸ਼ਿਸ਼ਾਂ ਜਾਰੀ ਕਰ ਦਿੱਤੀਆਂ ਨੇ। ਉਮੀਦ ਹੈ ਕਿ 1-2 ਦਿਨਾਂ ਦੇ ਅਰਸੇ ਵਿੱਚ ਜਿਸ ਤਰੀਕੇ ਵੀ ਬਦਲਵੇਂ ਰੂਟਾਂ ਦੇ ਵਿੱਚ ਸਾਡੀਆਂ ਫਲਾਈਟਾਂ ਜਾਂਦੀਆਂ ਨੇ ਤਾਂ ਉਹਨਾਂ ਨੂੰ ਵਾਪਸ ਬੁਲਾ ਲਿਆ ਜਾਊਗਾ ਜੀ।
ਜਸਵਿੰਦਰ ਜੀ, ਕੁਝ ਨਾ ਕੁਝ ਸਿੱਖਣ ਨੂੰ ਮਿਲਦਾ, ਜੋ ਕੁਝ ਹੋ ਗਿਆ ਡਿਲੇ ਹੋ ਗਿਆ, ਗਲਤੀ ਹੋ ਗਈ, ਛੱਡੋ। ਜਦੋਂ ਪਤਾ ਸਾਹਿਬ ਉੱਥੇ ਐਨੀ ਟਾਈਮ ਜੰਗ ਲੱਗ ਸਕਦੀ ਆ, ਤਾਂ ਪਹਿਲੇ ਕਿ ਨਹੀਂ ਕੋਈ ਪ੍ਰੋਗਰਾਮ ਉਲੀਕੇ ਗਏ ਜੇ ਕੁਝ ਨਾ ਕੁਝ ਹੁੰਦਾ ਵੀ ਤੁਸੀਂ ਇੱਥੇ ਪਹੁੰਚ ਜਾਓ, ਇੱਥੋਂ ਤੁਹਾਨੂੰ ਸੇਫ। ਰੂਸ ਨੇ ਵੀ ਕਹਿ ਤਾ ਵੀ ਆਪਾਂ ਉਹਨਾਂ ਨੂੰ ਕੁਝ ਨਾ ਕਹਾਂਗੇ। ਸੋ ਜੇ ਪਹਿਲੇ ਪ੍ਰੋਗਰਾਮ ਉਲੀਕ ਲੈਂਦੇ ਆਪਾਂ, ਜੇ ਕੁਝ ਹੋ ਗਿਆ ਉਹਨਾਂ ਨੂੰ ਆਪਾਂ ਇਸ ਹਿਸਾਬ ਨਾਲ ਕੱਢਾਂਗੇ, ਇੱਥੋਂ ਚੱਕਾਂਗੇ, ਤਾਂ ਹੁਣ ਮੁਸ਼ਕਲ ਸਾਹਮਣਾ ਕੱਲੇ ਕਰਨਾ ਪੈ ਰਿਹਾ। ਵਿਦਿਆਰਥੀ ਖਿਲਰੇ ਪਏ ਹਨ, ਕਿੱਧਰ ਨੂੰ ਚਲੀਏ, ਕੋਈ ਸੁਣਦਾ ਨਹੀਂ ਸੀਗਾ। ਹੁਣ ਇੱਕ ਪਲੇਨ ਵਾਪਸ ਆਇਆ, 18,000 ਹਨ, ਸੋ ਕਿੰਨੇ ਕੁ ਹਜ਼ਾਰ ਫਿੱਟ ਕਰਨਗੇ ਇੱਕ ਪਲੇਨ ਦੇ ਵਿੱਚ, ਕਿੰਨੀਆਂ ਫਲਾਈਟਾਂ ਚਾਹੀਦੀਆਂ? ਸੋ ਸਦਾ ਹੀ ਲੇਟ ਕਰਦੇ ਹਨ, ਕਿਉਂਕਿ ਇਹਨਾਂ ਨੂੰ ਖੁਦ ਪੈਸੇ ਮਿਲਦੇ ਆ ਸੋਚਣ ਵਾਸਤੇ। ਆਪਾਂ ਇੱਥੇ 2-3 ਘੰਟੇ ਖਬਰਾਂ ਕਰਕੇ ਚਲੇ ਜਾਣਾ, ਖਬਰ ਦੀ ਸਾਂਝ ਪਾ ਕੇ ਚਲ ਜਾਣਾ, ਪਰ 24 ਘੰਟੇ 7 ਇਹਨਾਂ ਨੂੰ ਪੈਸੇ ਮਿਲਦੇ ਆ ਇਹ ਕੰਮ ਕਰਨ ਵਾਸਤੇ, ਆਪਣੇ ਲੋਕਾਂ ਨੂੰ, ਲੋਕਾਂ ਦੀ ਸੁਰੱਖਿਆ ਵਾਸਤੇ। ਸੋ ਪਹਿਲਾਂ ਕਦੇ ਸੋਚਿਓ, ਮਿਲਟਰੀ ਦੇ ਹੈੱਡ ਕਿੱਥੇ ਗਏ ਜਿਹਨਾਂ ਨੂੰ ਸੋਚਣਾ ਚਾਹੀਦਾ ਸਾਹਿਬ ਜੀ ਆਹ ਕੰਮ ਹੋ ਗਿਆ, ਸਾਨੂੰ ਆਹ ਕੁਝ ਕਰਨਾ ਚਾਹੀਦਾ, ਇੱਥੋਂ ਆਪਾਂ ਚੱਕ ਸਕਦੇ ਹਾਂ। ਰੂਸ ਨੇ ਕਹਿ ਤਾ ਸੇਫ ਹੀ ਰੱਖਾਂਗੇ, ਹੁਣ ਬੰਬ ਕਿਹੜਾ ਸਦਾ ਹੀ ਸਹੀ ਜਿੱਥੇ ਟਾਗ ਡੋਬ ਉੱਥੇ ਹੀ ਡਿੱਗਦੇ ਆ, ਕਿਤੇ ਵੀ ਡਿੱਗ ਸਕਦਾ। ਉਹਨਾਂ ਨੇ ਕਹਿਣਾ ਵੀ ਇਸ ਪਾਰਟ ਆਫ ਲਾਈਫ, ਫਿਰ ਕੀ ਕਰੂੰਗੇ ਜੇ ਪਹਿਲਾਂ ਹੀ ਇਹ ਇੱਧਰ ਪ੍ਰੋਗਰਾਮ ਅਲੀਕ ਲੈਂਦੇ ਤਾਂ ਵਧੀਆ, ਖੁਸ਼ੀ ਦੀ ਗੱਲ ਆ, ਵਾਪਸ ਲੈ ਕੇ ਆ ਰਹੇ ਹਨ। ਪਰ ਇੰਨਾ ਤਾਂ ਦਿਮਾਗ ਚਾਹੀਦਾ ਵੀ ਸਿਸਟਮ ਪਹਿਲੇ ਰੈਡੀ ਹੋਣਾ ਚਾਹੀਦਾ ਸੀਗਾ
ਜੀ। ਬਿਲਕੁਲ ਜੀ, ਤੁਹਾਡੀ ਜਿਹੜੀ ਗੱਲ ਹੈ ਬੜੀ ਵਾਜਬ ਹੈ। ਅਸੀਂ ਥੋੜ੍ਹਾ ਪਿੱਛੇ ਚੱਲ ਕੇ ਵੇਖੀਏ, ਅਸੀਂ ਭਾਰਤ ਦੀ ਵੰਡ ਕਿਉਂ ਨਾ ਵੇਖੀਏ 1947 ਵਾਲੀ। ਉਦੋਂ ਵੀ ਹਾਲਾਂਕਿ ਇਹ ਤਾਂ ਕਿਸੇ ਦੂਸਰੇ ਦੇਸ਼ ਦੇ ਵਿੱਚ ਜਾਂ ਕਹੋ ਦੂਸਰੇ ਦੋ ਦੇਸ਼ ਜਿਹੜੇ ਯੁੱਧ ਲੜ ਰਹੇ ਨੇ, ਪਰ 1947 ਦੀ ਜਿਹੜੀ ਵੰਡ ਹੈ ਉਹ ਤਾਂ ਸਾਡੇ ਆਪਣੇ ਦੇਸ਼ ਦੀ ਸੀਗੀ। ਅਸੀਂ ਉਹ ਵੀ ਜਦੋਂ ਹੋਈ ਤਾਂ ਸਾਡਾ ਲਗਭਗ 10 ਲੱਖ ਪੰਜਾਬੀ ਜਿਹੜਾ ਉਸ ਵੇਲੇ ਉੱਥੇ ਕੁਚਲਿਆ ਗਿਆ, ਮਾਰਿਆ ਗਿਆ, ਕੋਈ ਵੀ ਸ਼ਬਦ ਤੁਸੀਂ ਵਰਤ ਸਕਦੇ ਹੋ। ਕੀ ਅਸੀਂ ਆਪਣੇ ਦੇਸ਼ ਦੀ ਵੰਡ ਨੂੰ ਵੀ ਇਸ ਤਰੀਕੇ ਨਾਲ ਨਹੀਂ ਕਰ ਸਕੇ ਸੀ ਕਿ ਆਪਣੇ ਲੋਕਾਂ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ? ਉਸ ਤੋਂ ਅੱਗੇ ਆ ਜਾਓ, ਉਸ ਤੋਂ ਅੱਗੇ ਆ ਜਾਓ, ਤੁਸੀਂ ਕੋਰੋਨਾ ਦੀ ਸਥਿਤੀ 'ਤੇ ਆ ਜਾਓ। ਜਦੋਂ ਦੂਸਰੇ ਦੇਸ਼ ਐਡਵਾਈਜ਼ਰੀਆਂ ਜਾਰੀ ਕਰਦੇ ਸੀ ਕਿ ਮਾਸਕ ਲਾ ਕੇ ਰੱਖਣਾ, ਦੂਰੀ ਬਣਾ ਕੇ ਰੱਖਣੀ ਆ, ਭੀੜ ਵਿੱਚ ਨਹੀਂ ਜਾਣਾ, ਤਾਂ ਸਾਡੇ ਇੱਥੇ ਐਡਵਾਈਜ਼ਰੀ ਜਾਰੀ ਹੋਈ ਸੀ ਕਿ ਥਾਲੀਆਂ ਖੜਕਾਉਣੀਆਂ, ਰਾਤ ਨੂੰ ਥਾਲੀਆਂ ਖੜਕਾਉਣੀਆਂ ਜੀ।
ਏਦਾਂ ਕਰਕੇ ਚੇਤਾ ਹੀ ਆ
ਜੀ, ਇਸ
ਬਹੁਤ ਸਾਰੇ ਐਕਟਰ ਵੀ ਖੜੇ ਸੀ। ਕਿੱਧਰ ਗਿਆ ਦਿਮਾਗ ਇਹਨਾਂ ਦਾ ਯਾਰ, ਸੋਚ ਲਓ, ਪਤਾ ਨਹੀਂ ਹੈ ਨਾ। ਜਾਂ ਤਾਂ ਗਵਾਂਢ ਨੂੰ ਅੱਖ ਮਾਰਨ ਦੀ ਖਾਤਰ ਖੜੇ ਹੋਣੇ ਥਾਲੀ ਖੜਕਾ ਕੇ, ਕੋਰੋਨਾ ਦਾ ਕਿੱਥੋਂ ਜਾਣਾ
ਜੀ। ਬਿਲਕੁਲ ਜੀ, ਉਦੋਂ ਬੜੀਆਂ ਐਂ ਕਹਿ ਲਓ ਕਿ ਥਾਲੀਆਂ ਖੜਕਾਈਆਂ ਗਈਆਂ। ਤਾਂ ਅਸੀਂ ਦੇਖੋ ਨਾ ਵੀ ਕਿਸ ਤਰੀਕੇ ਦੇ ਨਾਲ ਜਦੋਂ ਵਿਸ਼ਵ ਇਸ ਚਿੰਤਾ ਪ੍ਰਤੀ ਕਿੰਨਾ ਗੰਭੀਰ ਸੀ, ਲਗਾਤਾਰ ਜਿਹੜੀ ਸਾਇੰਸ ਸੀ, ਵਰਲਡ ਦੀ ਸਾਇੰਸ ਸੀ, ਉਹ ਖੋਜ ਕਰ ਰਹੀ ਸੀ ਕਿਉਂ ਵਾਪਰਿਆ, ਕਿਵੇਂ ਵਾਪਰਿਆ, ਕਿਵੇਂ ਅਸੀਂ ਕਾਬੂ ਕਰ ਸਕਦੇ ਹਾਂ, ਕੰਟਰੋਲ ਕਿਵੇਂ ਕਰ ਸਕਦੇ ਹਾਂ। ਤਾਂ ਅਸੀਂ ਕਹਿ ਦਿੱਤਾ ਸੀ ਵੀ ਕੋਈ ਚੱਕਰ ਵਾਲੀ ਗੱਲ ਨਹੀਂ, ਕੋਠੇ 'ਤੇ ਚੜੋ, ਥਾਲੀ ਹੋਵੇ ਸਟੀਲ ਦੀ, ਚਮਚੇ ਨਾਲ ਖੜਕਾਓ, ਕੋਰੋਨਾ ਹੁੰਦਾ ਹੀ ਨਹੀਂ ਕਿਸੇ ਨੂੰ। ਅਸੀਂ ਉਦੋਂ ਥਾਲੀਆਂ ਖੜਕਾਉਣ 'ਤੇ ਲੱਗੇ ਸੀ। ਹੁਣ ਜਦੋਂ ਅਸੀਂ ਗੱਲ ਕਰਦੇ ਯੂਕਰੇਨ ਅਤੇ ਰੂਸ ਦੀ ਜੰਗ ਦੀ, ਤਾਂ ਉਦੋਂ ਵੀ ਭਾਰਤੀ ਜਿਹੜੀ ਅੰਬੈਸੀ ਹੈ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਸੀ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹ ਬਿਆਨ ਯੂਕਰੇਨ ਨੇ ਵੀ ਜਾਰੀ ਕੀਤਾ ਸੀ ਕਿ ਜਿਨ੍ਹਾਂ ਦਾ ਇੱਥੇ ਰੁਕਣਾ ਜ਼ਰੂਰੀ ਨਹੀਂ ਵਿਦਿਆਰਥੀਆਂ ਦਾ, ਉਹ ਇੱਥੋਂ ਜਾ ਸਕਦੇ ਨੇ। ਕਿਉਂ ਨਹੀਂ ਫਿਰ ਅਸੀਂ, ਜਾਂ ਕਹਿ ਲਓ ਕਿ ਸਾਡੀ ਭਾਰਤ ਦੀ ਸਰਕਾਰ ਨੇ ਇਹਦੇ ਉੱਤੇ ਨੈਕਸਟ ਸਟੈਪ ਚੱਕਿਆ? ਜਦੋਂ ਇੱਕ ਇੰਟੀਮੇਸ਼ਨ ਆ ਗਿਆ ਸੀ, ਜਦੋਂ ਇੱਕ ਜਾਣਕਾਰੀ ਆ ਗਈ ਸੀ ਵੀ ਜਿਨ੍ਹਾਂ ਦਾ ਰੁਕਣਾ ਜ਼ਰੂਰੀ ਨਹੀਂ, ਜਿਹੜੇ ਵਿਦਿਆਰਥੀਆਂ ਦਾ ਰੁਕਣਾ ਜ਼ਰੂਰੀ ਨਹੀਂ, ਜਿਹੜੇ ਭਾਰਤੀਆਂ ਦਾ ਰੁਕਣਾ ਜ਼ਰੂਰੀ ਨਹੀਂ, ਸਾਡੀ ਅੰਬੈਸੀ ਨੇ ਵੀ ਕਹਿਤਾ ਸੀ ਉਹ ਜਾ ਸਕਦੇ ਨੇ, ਸਾਡੇ ਦੂਤਾਵਾਸ ਨੇ ਵੀ ਕਹਿਤਾ ਸੀ ਉਹ ਵਾਪਸ ਚਲੇ ਜਾਣ, ਫਿਰ ਅਸੀਂ ਸਮਾਂ ਰਹਿੰਦੇ ਪ੍ਰਬੰਧ ਕਿਉਂ ਨਹੀਂ ਕੀਤੇ? ਸੁਣਨ ਵਿੱਚ ਜੀ,
ਮੈਂ ਤੁਹਾਨੂੰ ਇੱਕ ਵਾਰ ਰੋਕਣਾ ਚਾਹੁੰਦਾ ਕਿ 770 AM ਡਾਇਲ ਸਾਡੀ ਪ੍ਰੋਗਰਾਮ ਸਮਾਪਤੀ ਵੱਲ ਚੱਲ ਰਿਹਾ, ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੇਗਾ, 770 AM ਡਾਇਲ 'ਤੇ ਸਾਡਾ ਪ੍ਰੋਗਰਾਮ ਸਮਾਪਤ ਹੋ ਜਾਣਾ, ਅਤੇ ਫਿਰ ਆਪਾਂ ਸੋਮਵਾਰ ਨੂੰ 7 ਵਜੇ ਲੈ ਕੇ 8 ਵਜੇ ਤੱਕ ਪ੍ਰੋਗਰਾਮ ਲੈ ਕੇ ਆਵਾਂਗੇ। 770 AM ਡਾਇਲ 'ਤੇ ਸੁਣਨਾ ਜ਼ਰੂਰ, ਹੋਰ ਬਹੁਤ ਸਾਰੇ ਪ੍ਰੋਗਰਾਮ ਚੱਲਦੇ, 770 AM ਡਾਇਲ 'ਤੇ ਸੁਣਦੇ ਰਹੋ ਅਤੇ ਦੇਖਦੇ ਰਹੋ ਸਾਨੂੰ ਲੜੀਵਾਰ ਸੁਣਨਾ।
ਵਿਊਜ਼ ਐਕਸਪ੍ਰੈਸਡ ਔਨ ਦ ਪ੍ਰੀਸੀਡਿੰਗ ਪ੍ਰੋਗਰਾਮ ਮੇ ਨਾਟ ਨੈਸੈਸਰੀਲੀ ਬੀ ਦੋਜ਼ ਆਫ ਦ ਓਨਰ ਔਰ ਮੈਨੇਜਮੈਂਟ ਆਫ WTOR ਰੇਡੀਓ ਸਟੇਸ਼ਨ।
COVID-19 ਦੇ ਟੀਕਿਆਂ ਨੇ ਸਾਡੀ ਰੱਖਿਆ ਕਰਨ ਦੇ ਵਿੱਚ ਮਦਦ ਕੀਤੀ ਹੈ। ਟੀਕਾਕਰਨ ਤੋਂ ਬਾਅਦ ਸਮਾਂ ਬੀਤਣ ਦੇ ਨਾਲ ਬਣੀਆਂ ਐਂਟੀਬਾਡੀਜ਼ ਘੱਟ ਜਾਂਦੀਆਂ ਨੇ, ਜਦੋਂ ਕਿ ਸਾਡੇ ਕੋਲ ਅਜੇ ਵੀ ਇਸ ਗੰਭੀਰ ਬਿਮਾਰੀ ਦੇ ਵਿਰੁੱਧ ਚੰਗੀ ਸੁਰੱਖਿਆ ਹੈ। ਇੱਕ ਬੂਸਟਰ ਡੋਜ਼ ਵਧੇਰੇ ਐਂਟੀਬਾਡੀਜ਼ ਪੈਦਾ ਕਰਦੀ ਹੈ ਅਤੇ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੀ ਹੈ। COVID-19 ਨਾਲ ਸੰਬੰਧਿਤ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਇੱਕ ਬੂਸਟਰ ਡੋਜ਼ ਬਹੁਤ ਜ਼ਰੂਰੀ ਹੈ। ਵਧੇਰੇ ਜਾਣਕਾਰੀ ਲੈਣ ਲਈ ਆਪਣੀ ਬੂਸਟਰ ਡੋਜ਼ ਬੁੱਕ ਕਰੋ canada.ca/covid-vaccine। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
खुशियों पर लिमिट और फन की स्पीड अगर कम हो तो सब कुछ है बोरिंग, और ऐसा ही है कुछ आपके इंटरनेट के साथ। मगर अब ना लिमिट की फिकर और ना ही स्पीड का गम buzzmax.ca के साथ। जी हाँ, हाई स्पीड अनलिमिटेड इंटरनेट या होम फोन के साथ बंडल ऑफर के मजे उड़ाइए, वो भी अनबिलीवेबल प्राइस में। नो कॉन्ट्रैक्ट, नो क्रेडिट चेक, यानी मैक्स स्पीड अनलिमिटेड फन के साथ।